ਵਿਦੇ ਵਿਚਾਰੇ ਓ ਸਤਿਗੁਰੂ ਨਿਪ ਅਜ਼ਮਤ ਲਖ ਲੀਨ ਕਰੈ ਬਿਤ ਸਬਿਅਨ ਵਿਖੈ ਸ਼ਾ ਆਦਲੇ ਚੀਨ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨ ਛੋ ਪ੍ਰਾਪਤ ਸਥਾਨ ਵਿਖੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਪਿਛਲੇ ਪੈਰ ਦੇ ਸਜੇ ਹੋਏ ਦੀਵਾਨਾਂ ਦੇ ਅੰਦਰ ਜੁੜ ਬੈਠੇ ਗੁਰੂ ਸਵਾਰੇ ਗੁਰੂ ਖਾਲਸਾ ਸਾਧ ਸੰਗਤ ਜੀ, ਵਡਭਾਗੇ ਹੋ ਜੋ ਸਤਿਗੁਰੂ ਪਾਤਸ਼ਾਹ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਹਰ ਜਸ ਬਾਣੀ ਸਰਵਣ ਕੀਤੀ ਹੈ। ਗੁਰੂ ਘਰ ਦੇ ਕੀਰਤਨੀਆਂ ਪਾਸੋਂ ਅੰਮ੍ਰਿਤਮਈ ਬਾਣੀ ਦੇ ਕੀਰਤਨ ਸਰਵਣ ਕੀਤੇ ਹਨ। ਉਪਰੰਤ ਸਮਾਂ ਬਣਿਆ ਹੈ ਚੱਲ ਰਹੀ ਲੜੀਵਾਰ ਕਥਾ ਦੀ ਵਿਚਾਰ ਦਾ। ਕੱਲ ਦੇ ਪ੍ਰਕਰਣ ਦੇ ਅੰਦਰ ਆਪ ਜੀ ਨੇ ਸਰਵਣ ਕੀਤਾ ਸੀ ਕਿ ਜਦੋਂ ਰਾਜਾ ਜੈ ਸਿੰਘ ਨੇ ਸਤਿਗੁਰੂ ਪਾਤਸ਼ਾਹ ਜੀ ਨੂੰ ਆਪਣੇ ਮਹਿਲਾਂ ਦੇ ਵਿੱਚ ਬੁਲਾਇਆ ਕਿ ਹੁਣ ਬੁਲਾ ਕੇ ਇਸ ਨੇ ਪਰਖ ਕਰਨੀ ਚਾਹੀ ਜਿਹੜੀ ਇਹਦੀ ਪਟਰਾਣੀ ਸੀ ਉਹਨੂੰ ਮੈਲੇ ਕੁਚਾਲੇ ਕੱਪੜੇ ਪਾ ਕੇ ਤੇ ਸਭ ਤੋਂ ਪਿੱਛੇ ਜਾ ਕੇ ਬੈਠਾ ਦਿੱਤਾ ਤੇ ਜਿਹੜੀਆਂ ਗੋਲੀਆਂ ਸਨ ਉਹਨਾਂ ਨੂੰ ਸੋਹਣੇ ਸੁੰਦਰ ਵਸਤਰ ਪਹਿਨਾ ਕੇ ਸਭ ਤੋਂ ਅੱਗੇ ਲਿਆ ਕੇ ਬਿਠਾਉਣਾ ਕੀਤਾ ਹੈ ਤੇ ਮਨ ਦੇ ਵਿੱਚ ਇਹ ਵਿਚਾਰਿਆ ਕਿ ਜੇ ਸਤਿਗੁਰੂ ਜੀ ਅੰਤਰਜਾਮੀ ਹੋਣਗੇ ਤਾਂ ਉਹ ਪਟਰਾਣੀ ਦੀ ਪਹਿਚਾਣ ਕਰਕੇ ਉਹਦੀ ਗੋਦ ਦੇ ਵਿੱਚ ਜਾ ਕੇ ਬੈਠਣਗੇ। ਸੋ ਸਤਿਗੁਰੂ ਪਾਤਸ਼ਾਹ ਜੀ ਘਟਕਟ ਦੀਆਂ ਜਾਣਨ ਵਾਲੇ ਅੰਤਰਜਾਮੀ ਸਤਿਗੁਰੂ ਪਾਤਸ਼ਾਹ ਜੀ ਨੇ ਇਹਨਾਂ ਦੀ ਅੰਦਰ ਦੀ ਬਿਰਤੀ ਨੂੰ ਜਾਣਿਆ। ਸਤਿਗੁਰੂ ਪਾਤਸ਼ਾਹ ਜੀ ਸਾਰੀਆਂ ਜਿਹੜੀਆਂ ਗੋਲੀਆਂ ਬੈਠੀਆਂ ਸਨ ਉਹਨਾਂ ਨੂੰ ਛੱਡ ਕੇ ਹੱਥ ਦੇ ਵਿੱਚ ਜਿਹੜੇ ਫੁੱਲ ਦੀ ਛੜੀ ਫੜੀ ਹੋਈ ਸੀ ਉਹ ਜਿਉਂ ਜਿਉਂ ਇਸਤਰੀਆਂ ਦੇ ਵਿੱਚੋਂ ਨਿਕਲਦੇ ਜਾ ਰਹੇ ਹਨ ਇੱਕ ਇੱਕ ਦੇ ਸਿਰ ਤੇ ਰੱਖ ਕੇ ਕਹਿੰਦੇ ਇਹ ਵੀ ਪਟਰਾਣੀ ਨਹੀਂ, ਇਹ ਵੀ ਪਟਰਾਣੀ ਨਹੀਂ। ਇਸ ਤਰ੍ਹਾਂ ਸਾਰਿਆਂ ਦੇ ਵਿੱਚੋਂ ਲੰਘ ਕੇ ਉੱਥੇ ਜਾ ਪਹੁੰਚੇ ਹਨ ਜਿੱਥੇ ਰਾਜੇ ਜੈ ਸਿੰਘ ਦੀ ਪਟਰਾਣੀ ਬੈਠੀ ਸੀ। ਤਨ ਤੇ ਮੈਲੇ ਵਸਤਰ ਧਾਰਨ ਕੀਤੇ ਹੋਏ ਸਨ ਅਤੇ ਨੀਵੀਂ ਪਾਈ ਹੋਈ ਸੀ, ਚੁੱਪ ਕਰਕੇ ਬੈਠੀ ਸੀ। ਸਤਿਗੁਰੂ ਪਾਤਸ਼ਾਹ ਜੀ ਨੇ ਉਹ ਫੁੱਲ ਦੀ ਛੜੀ ਜਾ ਕੇ ਸਿਰ ਤੇ ਰੱਖ ਕੇ ਕਿਹਾ ਕਿ ਇਹ ਪਟਰਾਣੀ ਹੈ। ਇਹ ਕਹਿ ਕੇ ਸਤਿਗੁਰੂ ਪਾਤਸ਼ਾਹ ਜੀ ਪਟਰਾਣੀ ਦੀ ਗੋਦ ਵਿੱਚ ਬੈਠ ਗਏ। ਨਾਲ ਹੀ ਸਤਿਗੁਰੂ ਪਾਤਸ਼ਾਹ ਜੀ ਨੇ ਕਿਹਾ ਕਿ ਤੁਸੀਂ ਬੜੀ ਵੱਡੀ ਇਹ ਭਾਰੀ ਗਲਤੀ ਕੀਤੀ ਹੈ, ਭਾਰੀ ਭੁੱਲ ਕੀਤੀ ਹੈ, ਤੁਸੀਂ ਪਰਖ ਕਰਨੀ ਚਾਹੀ ਹੈ ਕਿ ਹੁਣ ਔਲਾਦ ਦਾ ਫਲ ਪ੍ਰਾਪਤ ਨਹੀਂ ਹੋਵੇਗਾ। ਪਟਰਾਣੀ ਨੂੰ ਕਿਹਾ। ਇਹ ਸਰਾਪ ਸੁਣ ਕੇ ਰਾਜਾ ਬੜਾ ਭੈਭੀਤ ਹੋਇਆ, ਡਰਿਆ, ਰਾਣੀ ਵੀ ਡਰੀ ਹੈ ਕਿ ਸਤਿਗੁਰੂ ਪਾਤਸ਼ਾਹ ਜੀ ਨੇ ਸਰਾਪ ਦੇ ਦਿੱਤਾ, ਔਲਾਦ ਦੀ ਪ੍ਰਾਪਤੀ ਨਹੀਂ ਹੋਵੇਗੀ। ਹੁਣ ਬੜੀ ਨਿਮਰਤਾ ਦੇ ਸਹਿਤ ਦੋਵੇਂ ਹੱਥ ਜੋੜ ਕੇ ਸਤਿਗੁਰੂ ਪਾਤਸ਼ਾਹ ਜੀ ਨੂੰ ਬੇਨਤੀਆਂ ਕੀਤੀਆਂ ਹਨ ਕਿ ਇਹ ਸਦਾ ਬਖਸ਼ਿੰਦ ਪਿਤਾ ਆਪ ਸਦਾ ਬਖਸ਼ਣਹਾਰ ਹੋ। ਅਸੀਂ ਜੀਵ ਸਦਾ ਭੁੱਲਾਂ ਕਰਦੇ ਹਾਂ, ਗਲਤੀਆਂ ਕਰਦੇ ਹਾਂ, ਸਾਡੀਆਂ ਭੁੱਲਾਂ ਨੂੰ ਤੁਸੀਂ ਚਿਤਾਰਦੇ ਨਹੀਂ, ਬਖਸ਼ ਦਿੰਦੇ ਹੋ। ਜਿਵੇਂ ਸਾਗਰ ਦੇ ਵਿੱਚ ਸਾਗਰ ਜਿਹੜਾ ਬੜਵਾਲਣ ਅਗਨੀ ਨੂੰ ਧਾਰਨ ਕਰਦਾ ਤੇ ਉਹ ਜਲ ਦਾ ਜਿਹੜਾ ਸੜਨਾ ਉਹਨੂੰ ਪ੍ਰਵਾਨ ਕਰ ਲੈਂਦਾ ਪਰ ਜਲ ਨੂੰ ਆਪਣੇ ਵਿੱਚੋਂ ਬਾਹਰ ਨਹੀਂ ਕੱਢਦਾ। ਤੇ ਜਿਵੇਂ ਬੱਚਾ ਗਲਤੀ ਕਰੇ ਪਿਤਾ ਉਹਨੂੰ ਝਿੜਕ ਕੇ ਮੁਆਫ ਕਰ ਦਿੰਦਾ, ਆਪਣੇ ਗਲਦੇ ਨਾਲ ਲਾ ਲੈਂਦਾ, ਉਹਦੇ ਪਿਛਲੇ ਔਗਣ ਬਖਸ਼ ਦਿੰਦਾ। ਇਸ ਪ੍ਰਕਾਰ ਦੇ ਨਾਲ ਹੁਣ ਬੜੇ ਨਿਮਰਤਾ ਦੇ ਸਹਿਤ ਬੇਨਤੀਆਂ ਕਰ ਰਹੇ ਹਨ ਭੁੱਲ ਨੂੰ ਬਖਸ਼ਾਉਣ ਦੇ ਲਈ। ਸੋ ਸਤਿਗੁਰੂ ਪਾਤਸ਼ਾਹ ਜੀ ਨੇ ਜਦੋਂ ਇਹਨਾਂ ਦੀ ਨਿਮਰਤਾ ਦੇਖੀ, ਅੰਦਰ ਦਾ ਪ੍ਰੇਮ ਵੇਖਿਆ ਕਿ ਸਤਿਗੁਰੂ ਜੀ ਬਖਸ਼ਣਹਾਰ ਜੋ ਸਦਾ ਹੀ ਕਿਰਪਾਲੂ ਹਨ, ਤੇ ਇਹਨਾਂ ਦੀ ਕੀਤੀ ਹੋਈ ਭੁੱਲ ਦੀ ਮੁਆਫੀ ਦਿੱਤੀ ਤੇ ਹੁਣ ਚਰਨਾਮ੍ਰਿਤ ਮੰਗਿਆ ਕਿ ਆਪ ਜੀ ਕਿਰਪਾ ਕਰੋ, ਆਪਣਾ ਚਰਨਾਮ੍ਰਿਤ ਦੇ ਕੇ ਸਾਨੂੰ ਆਪਣੇ ਸਿੱਖ ਬਣਾ ਲਵੋ। ਸਤਿਗੁਰੂ ਪਾਤਸ਼ਾਹ ਜੀ ਨੇ ਸਵੱਛ ਜਲ ਮੰਗਾਇਆ, ਸੁੰਦਰ ਸ਼ੀਤਲ ਜਲ ਮੰਗਵਾ ਕੇ ਇੱਕ ਬਰਤਨ ਦੇ ਵਿੱਚ ਚਰਨ ਜਿਹੜੇ ਹਨ ਪਾਣਾ ਕੀਤੇ ਹਨ। ਉਹ ਚਰਨਾਮ੍ਰਿਤ ਪਹਿਲਾਂ ਰਾਜੇ ਨੇ ਤੇ ਫਿਰ ਰਾਣੀਆਂ ਦੇ ਸਾਧ ਸਕਣਾ ਕੀਤਾ। ਰਾਜਾ ਸਤਿਗੁਰੂ ਪਾਤਸ਼ਾਹ ਜੀ ਦਾ ਸਿੱਖ ਬਣਿਆ ਤੇ ਸਤਿਗੁਰੂ ਪਾਤਸ਼ਾਹ ਜੀ ਦੇ ਹੁਣ ਪ੍ਰਸੰਨਤਾ ਲੈ ਕੇ ਬੜਾ ਮਨ ਦੇ ਅੰਦਰ ਖੁਸ਼ ਹੈ। ਸਤਿਗੁਰੂ ਪਾਤਸ਼ਾਹ ਜੀ ਨਿਹਾਲ ਕਰਕੇ ਵਰਾਂ ਦੀ ਬਖਸ਼ਿਸ਼ ਕਰਕੇ ਆਪਣੇ ਡੇਰੇ ਤੇ ਵਾਪਸ ਗਏ ਹਨ ਤੇ ਰਾਣੀਆਂ ਦੇ ਨਾਲ ਮਿਲ ਕੇ ਹੁਣ ਰਾਜਾ ਜੈ ਸਿੰਘ ਸਤਿਗੁਰੂ ਪਾਤਸ਼ਾਹ ਜੀ ਦੀ ਉਪਮਾ ਕਰ ਰਿਹਾ ਹੈ। ਹੁਣ ਇਹ ਸਾਰੇ ਪ੍ਰਕਰਨ ਤੋਂ ਬਾਅਦ ਸਤਿਗੁਰੂ ਪਾਤਸ਼ਾਹ ਜੀ ਨੇ ਆਪਣਾ ਜਿਹੜਾ ਡੇਰਾ ਸੀ ਉਹ ਸ਼ਹਿਰ ਤੋਂ ਬਾਹਰ ਕਰਨ ਦੇ ਮਨ ਦੇ ਅੰਦਰ ਵਿਚਾਰ ਕੀਤੀ ਹੈ। ਆਓ ਉਸ ਪ੍ਰਕਰਨ ਦੇ ਨਾਲ ਜੁੜਨ ਵਾਸਤੇ, ਆਪਣੀਆਂ ਮਨ ਬਿਰਤੀਆਂ ਨੂੰ ਕਾਗਰ ਕਰਨ ਦੇ ਵਾਸਤੇ, ਆਪਣੀ ਰਸਨਾ ਦੇ ਕਲਿਆਣ ਹਿਤ ਆਖਣਾ ਕਰੀਏ ਜੀ ਸਤਨਾਮ
ਗੁਰੂ ਸਾਹਿਬ ਜੀ।
ਸਤਨਾਮ ਸ਼੍ਰੀ
ਵਾਹਿਗੁਰੂ ਗੁਰੂ ਸਾਹਿਬ ਜੀ। ਦੁਇਰਾ ਹਿਰਦੇ ਵਿਚਾਰਿਓ ਸਤਿਗੁਰੂ ਅਜ਼ਮਤ ਲਖ ਲੀਨ।
ਸਤਿਗੁਰੂ ਪਾਤਸ਼ਾਹ ਜੀ ਨੇ ਹਿਰਦੇ ਦੇ ਅੰਦਰ ਵਿਚਾਰ ਕੀਤੀ ਹੈ ਕਿ ਰਾਜਾ ਜੈ ਸਿੰਘ ਨੇ ਸਾਡੀ ਅਜ਼ਮਤ ਨੂੰ ਪਰਖ ਲਿਆ, ਲਖ ਲਿਆ, ਜਾਣ ਲਿਆ ਹੈ।
ਕਰੈ ਬਿਰਤ ਸਭਿਅਨ ਵਿਖੈ ਸ਼ਾ ਆਦਲੇ ਚੀਨ।
ਜਿਹੜੀ ਇਹ ਕਰਾਮਾਤ ਅਜ਼ਮਤ ਰਾਜੇ ਜੈ ਸਿੰਘ ਨੇ ਦੇਖੀ ਹੈ, ਇਹ ਇਹਨੂੰ ਆਪਣੇ ਦੇ ਹਿਰਦੇ ਦੇ ਅੰਦਰ ਛਪਾ ਨਹੀਂ ਸਕੇਗਾ। ਰਾਜੇ ਔਰੰਗਜ਼ੇਬ ਨੂੰ ਜਾ ਕੇ ਨੁਰੰਗੇ ਨੂੰ ਜ਼ਰੂਰ ਦੱਸੇਗਾ, ਇਹ ਪ੍ਰਗਟ ਕਰੇਗਾ ਉੱਥੇ ਜਾ ਕੇ ਸਾਰੀ ਗੱਲ, ਸ਼ਾਹ ਦੇ ਬਾਦਸ਼ਾਹ ਦੇ ਕੋਲ ਜਾ ਕੇ ਦੱਸਣਾ ਕਰੇਗਾ।
ਜੋ ਪਈ ਤੁਰਕੇਸ਼ਰ ਸੰਗ ਮਿਲੈ ਨਾ ਕੈਸੇ।
ਤੁਰਕੇਸ਼ਰ ਦੇ ਨਾਲ, ਤੁਰਕ ਨੂੰ ਅਸੀਂ ਕਿਸੇ ਪ੍ਰਕਾਰ ਦੇ ਨਾਲ ਵੀ ਮਿਲਣਾ ਨਹੀਂ ਚਾਹੁੰਦੇ, ਅਸੀਂ ਉਹਦੇ ਮੱਥੇ ਨਹੀਂ ਲੱਗਣਾ ਚਾਹੁੰਦੇ ਹਾਂ।
ਨੇਮ ਨਿਭਾਇਨ ਕਰੈ ਐਸੇ।
ਜੋ ਅਸੀਂ ਨੇਮ ਧਾਰਨ ਕੀਤਾ ਕਿ ਤੁਰਕ ਦੇ ਮੱਥੇ ਨਹੀਂ ਲੱਗਣਾ, ਉਹ ਅਸੀਂ ਨੇਮ ਆਪਣਾ ਨਿਭਾਵਾਂਗੇ, ਉਹਦੇ ਮੱਥੇ ਨਹੀਂ ਲੱਗਾਂਗੇ।
ਸੁਣੈ ਪੋਪ ਤੋ ਗਹੁ ਬਹੁ ਕਰੈ।
ਤੇ ਹੁਣ ਜਦੋਂ ਔਰੰਗਜ਼ੇਬ ਰਾਜਾ ਜੈ ਸਿੰਘ ਦੇ ਕੋਲੋਂ ਇਹ ਅਜ਼ਮਤ ਜਿਹੜੀ ਇਹਨੇ ਦੇਖੀ ਹੈ, ਇਹ ਗੱਲ ਜਦੋਂ ਸੁਨੇਗਾ ਤੇ ਔਰੰਗਾ ਜ਼ਰੂਰ ਹੱਠ ਕਰੇਗਾ, ਉਹ ਨਹੀਂ ਰਹਿ ਸਕੇਗਾ ਮਿਲਣ
ਵਾਸਤੇ।
ਮਿਲਣ ਦੇ ਲਈ ਉਹ ਫਿਰ ਬਹੁਤ ਯਤਨ ਕਰੇਗਾ, ਕਿਉਂਕਿ ਉਹ ਅਜ਼ਮਤਾਂ ਦੇਖਣ ਦਾ ਬੜਾ ਸ਼ੌਕੀਨ ਹੈ। ਤੇ ਜਦੋਂ ਉਸ ਨੂੰ ਪਤਾ ਚੱਲੇਗਾ ਤੇ ਫਿਰ ਉਹ ਮਿਲਣ ਦੇ ਵਾਸਤੇ ਅਨੇਕ ਪ੍ਰਕਾਰ ਦੇ ਨਾਲ ਯਤਨ ਕਰੇਗਾ।
ਦੁਤੀਏ ਪ੍ਰਾਤਾ ਸਰਾ ਪ੍ਰਕਾਸ਼ਾ।
ਤੇ ਹੁਣ ਦੂਜੀ ਵਿਚਾਰ ਹਿਰਦੇ ਦੇ ਅੰਦਰ ਕੀਤੀ ਹੈ ਸਤਿਗੁਰੂ ਪਾਤਸ਼ਾਹ ਜੀ ਨੇ ਕਿ ਦੁਤੀਏ ਪ੍ਰਾਤਾ ਸਰਾਪ ਪ੍ਰਕਾਸ਼ਾ, ਜਿਹੜਾ ਬਾਬਾ ਰਾਮ ਰਾਏ ਜੀ ਨੇ ਸਰਾਪ ਦਿੱਤਾ ਸੀ ਉਹਨੂੰ ਵੀ ਹਿਰਦੇ ਦੇ ਅੰਦਰ ਵਿਚਾਰਿਆ ਹੈ।
ਜਿਸ ਕੇ ਮੁਖ ਮੈਂ ਗੁਰ ਕੋ ਬਾਸਾ।
ਤੇ ਜਾਣਿਆ ਹੈ ਕਿ ਜਦੋਂ ਪਿਤਾ ਗੁਰੂ ਹਰ ਰਾਏ ਸਾਹਿਬ ਪਾਤਸ਼ਾਹ ਜੀ ਨੇ ਇਹਨੂੰ ਦਿੱਲੀ ਵਿਖੇ ਭੇਜਣਾ ਕੀਤਾ ਸੀ ਤੇ ਕਿਹਾ ਸੀ ਜਾ ਤੇਰੀ ਰਸਨਾ ਤੇ ਗੁਰੂ ਨਾਨਕ ਦਾ ਵਾਸਾ ਹੋਵੇਗਾ, ਤੇ ਉਹਦੀ ਰਸਨਾ ਤੇ ਹੁਣ ਗੁਰੂ ਦਾ ਵਾਸ ਹੈ, ਉਹਦਾ ਕਿਹਾ ਹੋਇਆ ਬਚਨ ਟਲੇਗਾ ਨਹੀਂ।
ਕਹਿ ਬੇ ਸੱਚ ਬਣੈ ਤਿਸ ਕੇਰਾ।
ਜਿਹੜੇ ਗੱਲ ਉਸਨੇ ਕਹੀ ਹੈ ਉਹ ਸੱਚ ਜ਼ਰੂਰ ਹੋਵੇਗੀ, ਟਲੇਗੀ ਨਹੀਂ।
ਹਿਰਦੇ ਨਹੀਂ ਸਤਿਗੁਰ ਕੋ ਹਿਰਦੇ ਨਹੀਂ ਸਤਿਗੁਰ ਕੋ ਡੇਰਾ।
ਭਾਵੇਂ ਬਾਬਾ ਰਾਮ ਰਾਏ ਜੀ ਦੇ ਅੰਦਰ ਸਤਿਗੁਰੂ ਜੀ ਦੀ ਜੋਤ ਨਹੀਂ, ਸਤਿਗੁਰੂ ਜੀ ਦਾ ਡੇਰਾ ਨਹੀਂ, ਪਰ ਉਹਦੀ ਰਸਨਾ ਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦਾ ਵਾਸਾ ਹੈ। ਇਸ ਕਰਕੇ ਇਹ ਕਹੀ ਹੋਈ ਗੱਲ ਸੱਚੀ ਹੋਵੇਗੀ।
ਜਿਸ ਦੇ ਮੱਥਰ ਵਿਦੇ ਤੇ ਆਦ,
ਤੇ ਜਿਸ ਦੇ ਕਾਰਨ ਉਹ ਬੜਾ ਹਿਰਦੇ ਦੇ ਅੰਦਰ ਰੋਸ ਧਾਰਨ ਕਰਦਾ ਹੈ, ਮਨ ਦੇ ਅੰਦਰ ਜਿਹੜਾ ਬੜਾ ਗੁੱਸਾ ਧਾਰਨ ਕਰਕੇ ਰੱਖਦੇ ਹਨ।
ਉਪਜੈ ਉਰ ਮੈਂ ਥਾਨੈ ਬਾਦ,
ਤੇ ਹਿਰਦੇ ਦੇ ਅੰਦਰ ਸਦਾ ਹੀ ਲੜਾਈ ਕਰਨੀ ਚਾਹੁੰਦੇ ਹਨ ਗੁਰਤਾ ਗੱਦੀ ਨੂੰ ਲੈ ਕੇ। ਉਨ੍ਹਾਂ ਦੇ ਅੰਦਰ ਹਮੇਸ਼ਾ ਗੁੱਸੇ ਦੀ ਜਿਹੜੀ ਲਹਿਰ ਦੌੜਦੀ ਰਹਿੰਦੀ ਹੈ ਤੇ ਸਦਾ ਉਹ ਲੜਾਈ ਕਰਨ ਦੇ ਮੂਡ ਵਿਚ ਰਹਿੰਦੇ ਹਨ।
ਪੁਨ ਸ਼੍ਰੀ ਤੇਗ ਬਹਾਦਰ ਭਾਰੇ, ਗੁਰੇ ਆਈ ਸੋ ਪਾਏ ਉਦਾਰੇ।
ਅਗਲੇ ਸਮੇਂ ਦੀ ਵਿਚਾਰ ਕੀਤੀ ਹੈ ਕਿ ਆਉਣ ਵਾਲੇ ਸਮੇਂ ਦੇ ਵਿਚ ਜੋ ਸ਼੍ਰੀ ਤੇਗ ਬਹਾਦਰ ਜੀ ਭਾਰੇ ਹਨ, ਜੋ ਗੁਰਤਾ ਗੱਦੀ ਦੇ ਉੱਤੇ ਬਿਰਾਜਮਾਨ ਹੋਣਗੇ,
ਸ਼੍ਰੀ ਹਰ ਗੋਬਿੰਦ ਬਣੇ ਹਮਾਰੇ, ਹੋਏ ਗੁਰੂ ਇਹ ਬਾਕੀ ਵਿਚਾਰੇ।
ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸਾਡੇ ਜੋ ਵੱਡੇ ਵਡੇਰੇ ਹੋਏ ਹਨ, ਉਹਨਾਂ ਨੇ ਇਹ ਬਾਕ ਉਚਾਰਨ ਕੀਤਾ ਸੀ ਕਿ ਇਹ ਜਗਤ ਦੇ ਗੁਰੂ ਹੋਣਗੇ। ਜਦੋਂ ਮਾਤਾ ਨਾਨਕੀ ਜੀ ਨੇ ਆ ਕੇ, ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਜਦੋਂ ਵਿਚਾਰ ਬਣਾਏ ਸੀ ਗੁਰਤਾ ਗੱਦੀ ਸ਼੍ਰੀ ਗੁਰੂ ਹਰਿਰਾਇ ਸਾਹਿਬ ਪਾਤਸ਼ਾਹ ਜੀ ਨੂੰ ਦੇਣ ਦੇ, ਤੇ ਮਾਤਾ ਨਾਨਕੀ ਜੀ ਨੇ ਆ ਕੇ ਕਿਹਾ ਸੀ ਕਿ ਮੇਰਾ ਉਹ ਪੁੱਤਰ ਜਿਹੜਾ ਸਦਾ ਹੀ ਮਸਤੀ ਮਸਤ ਰਹਿੰਦਾ ਹੈ, ਵੈਰਾਗ ਦੇ ਵਿਚ ਰਹਿੰਦਾ, ਉਹਦਾ ਕੀ ਬਣੇਗਾ? ਤੁਸੀਂ ਗੁਰਿਆਈ ਜਿਹੜੀ ਹੈ ਗੁਰਤਾ ਗੱਦੀ ਉਹ ਸ਼੍ਰੀ ਹਰਿ ਰਾਏ ਜੀ ਨੂੰ ਦੇਣ ਲੱਗੇ ਹੋ, ਤੇ ਉੱਥੇ ਸਤਿਗੁਰੂ ਪਾਤਸ਼ਾਹ ਜੀ ਨੇ ਕਿਹਾ ਸੀ ਕਿ ਆਉਣ ਵਾਲੇ ਸਮੇਂ ਦੇ ਵਿਚ ਪੋਤਰੇ ਤੋਂ ਬਾਅਦ ਇਹ ਗੁਰਤਾ ਗੱਦੀ ਦਾਦੇ ਦੇ ਕੋਲ ਜਾਵੇਗੀ।
ਇਤਿਹਾਸਕ ਕਾਰਨ ਬੋ ਜਾਨ,
ਇਸ ਪ੍ਰਕਾਰ ਦੇ ਨਾਲ ਇਹ ਜਿਹੜੇ ਸਾਰੇ ਕਾਰਨ ਸਨ, ਇਨ੍ਹਾਂ ਕਾਰਨਾਂ ਦੀ ਵਿਚਾਰ ਕਰਕੇ ਹਿਰਦੇ ਦੇ ਵਿਚ ਜਾਣ ਕੇ,
ਚਾਹਤ ਚਿਤ ਪਰਲੋਕ ਕੋ ਜਾਨ,
ਚਿਤ ਦੇ ਵਿਚ ਹੁਣ ਸਤਿਗੁਰ ਪਾਤਸ਼ਾਹ ਜੀ ਨੇ ਪਰਲੋਕ ਨੂੰ ਜਾਣਨ ਦੇ ਜਿਹੜੇ ਵਿਚਾਰ ਕੀਤੀ ਹੈ ਕਿ ਹੁਣ ਸਾਡਾ ਸਮਾਂ ਪਰਲੋਕ ਗਮਨ ਕਰਨ ਦਾ ਨੇੜੇ ਆਣ ਪਹੁੰਚਿਆ ਹੈ।
ਰਜਨੀ ਕਰ ਬਾਸ ਬਿਤਾਏ,
ਸੋ ਇਹ ਜਿਹੜੀ ਰਾਤ ਦਾ ਸਮਾਂ ਸੀ, ਰਾਤਰੀ ਆਈ, ਇਹ ਰਾਤਰੀ ਦਾ ਸਮਾਂ ਇਸ ਤਰ੍ਹਾਂ ਸਾਰੀ ਵਿਚਾਰ ਕਰਦਿਆਂ ਕੁਛ ਸਮਾਂ ਆਰਾਮ ਕੀਤਾ। ਪਹਿਲਾਂ ਤਾਂ ਇਹ ਵਿਚਾਰ ਜਿਹੜੀ ਸੀ ਇਹ ਕਾਰਨ ਮਨ ਦੇ ਅੰਦਰ ਚੱਲਦੇ ਰਹੇ, ਫਿਰ ਕੁਛ ਸਮਾਂ ਰਾਤਰੀ ਦਾ ਆਰਾਮ ਕੀਤਾ ਹੈ।
ਜਾਮ ਰਹੀ ਤੇ ਉੱਥੇ ਗੁੱਸਾਏ,
ਹੁਣ ਚਾਰ ਪੈਰ ਰਹਿੰਦਿਆਂ ਸਤਿਗੁਰੂ ਪਾਤਸ਼ਾਹ ਜੀ ਨੇ ਜਾਣਿਆ ਅੰਮ੍ਰਿਤ ਵੇਲਾ ਹੋਇਆ ਹੈ, ਅੰਮ੍ਰਿਤ ਵੇਲਾ ਜਾਣ ਕੇ ਉੱਠੇ ਹਨ।
ਸੋਚ ਸ਼ਨਾ ਨੇ ਭਈ ਪ੍ਰਭਾਤੇ,
ਪ੍ਰਭਾਤ ਦਾ ਸਮਾਂ ਜਾਣਦਿਆਂ ਸਤਿਗੁਰੂ ਪਾਤਸ਼ਾਹ ਜੀ ਨੇ ਸੋਚ ਇਸ਼ਨਾਨ ਕੀਤਾ, ਸਰੀਰਕ ਕਿਰਿਆ ਨੂੰ ਸੋਧਿਆ ਹੈ।
ਕੀਰਤਨ ਸੁਨਤ ਦਾਸ ਡਿਗ ਪਾਂਤੇ,
ਕੀਰਤਨ ਸੁਣਨ ਦੇ ਵਾਸਤੇ ਗੁਰੂ ਕੇ ਕੀਰਤਨੀ ਹੈ ਰਾਗੀ ਸਿੰਘ ਕੀਰਤਨ ਕਰ ਰਹੇ ਸਨ। ਅੰਮ੍ਰਿਤਮਈ ਬਾਣੀ ਦਾ ਕੀਰਤਨ ਸਿੱਖ ਸੰਗਤਾਂ ਬੜੇ ਪਿਆਰ ਦੇ ਨਾਲ ਜੁੜ ਕੇ ਸਰਵਣ ਕਰ ਰਹੀਆਂ ਸਨ, ਤੇ ਹੁਣ ਗੁਰਬਾਣੀ ਦਾ ਕੀਰਤਨ ਸਰਵਣ ਕਰਨ ਵਾਸਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਜੀ ਆਪਣੇ ਸਿੱਖ ਸੇਵਕਾਂ ਦੇ ਵਿਚ ਆਣ ਬੈਠੇ ਹਨ।
ਤਨ ਮੈਂ ਤਪ ਤਬ ਹੀ ਹੋਏ ਆਵਾ,
ਕੀਰਤਨ ਸ਼ਰਵਣ ਕਰਦਿਆਂ ਕਰਦਿਆਂ ਕੁਛ ਸਮਾਂ ਜਦੋਂ ਬਤੀਤ ਹੋਇਆ ਤੇ ਸਤਿਗੁਰੂ ਪਾਤਸ਼ਾਹ ਜੀ ਦਾ ਜਿਹੜਾ ਤਨ ਸੀ ਉਹ ਬੁਖਾਰ ਦੇ ਨਾਲ ਤਪਣ ਲੱਗਾ, ਬੜਾ ਤੇਜ ਬੁਖਾਰ ਚੜਿਆ ਹੈ।
ਪਰੇ ਪ੍ਰਿਆਂਕ ਬਦਨ ਅਲਸਾਵਾ,
ਤੇ ਹੁਣ ਇਸ ਤਰ੍ਹਾਂ ਜਦੋਂ ਜਾਣਿਆ ਸਤਿਗੁਰੂ ਪਾਤਸ਼ਾਹ ਜੀ ਨੇ ਕਿ ਸਰੀਰ ਨੂੰ ਬੁਖਾਰ ਹੋਇਆ, ਸਰੀਰ ਤਪ ਰਿਹਾ ਤੇ ਆਲਸ ਆ ਰਹੀ ਹੈ ਸਰੀਰ ਨੂੰ, ਇਸ ਆਲਸ ਨੂੰ ਦੂਰ ਕਰਨ ਵਾਸਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਜੀ ਪਲੰਘ ਤੇ ਜਾ ਕੇ ਲੇਟੇ ਹਨ, ਲੇਟ ਕੇ ਆਲਸ ਨੂੰ ਦੂਰ ਕੀਤਾ ਹੈ।
ਮਾਤਾ ਜਾਏ ਬਿਲੋਕਨ ਕੀਨੇ,
ਚੱਲ ਕੇ ਮਾਤਾ ਜੀ ਆਏ ਹਨ ਤੇ ਮਾਤਾ ਜੀ ਨੇ ਆਪਣੇ ਪੁੱਤਰ ਨੂੰ ਗੁਰੂ ਹਰਿਕ੍ਰਿਸ਼ਨ ਸਾਹਿਬ ਪਾਤਸ਼ਾਹ ਜੀ ਨੂੰ ਜਦੋਂ ਪਲੰਘ ਤੇ ਲੇਟਿਆ ਹੋਇਆ ਦੇਖਿਆ ਹੈ।
ਅੱਛਾ ਚਿਤ ਚਿੰਤਾ ਮੈਂ ਭਿੰਨੇ,
ਮਾਤਾ ਦਾ ਜਿਹੜਾ ਚਿੱਤ ਸੀ ਉਹ ਚਿੰਤਾ ਦੇ ਨਾਲ ਭਰ ਗਿਆ ਕਿ ਇਨ੍ਹਾਂ ਦਾ ਜਿਹੜਾ ਸਰੀਰ ਹੈ ਬੜਾ ਤਪ ਰਿਹਾ ਹੈ, ਬੜਾ ਤੇਜ ਬੁਖਾਰ ਹੈ। ਇਸ ਪ੍ਰਕਾਰ ਦੇ ਮਾਤਾ ਜੀ ਨੇ ਆਪਣੇ ਪੁੱਤਰ ਨੂੰ ਵੇਖਣਾ ਕੀਤਾ ਤੇ ਚਿੱਤ ਦੇ ਵਿਚ ਬੜੀ ਭਾਰੀ ਚਿੰਤਾ ਪੈਦਾ ਹੋਈ ਹੈ।
ਕਹਿਤ ਭਏ ਤੁਮ ਦਰਸ਼ਨ ਕਰੇ, रूप अनेकन के पर हरे।
हुण माता जी कहन लगे कि तुहाडे दर्शन करन दे नाल जेड़ा भी जीव आके तुहाडे दर्शन कर लेंदा है, तुहाडे दर्शन करन दे नाल तुसी उन्हां दे जेड़े दुख हन दूर कर देंदे हो। दर्शन देखत दुख नसे। भावे किन्ने भी वड्डे भयानक रोग होण, जिन्हां दा इलाज वैद भी ना कर सकदे होण, जेकर ओ रोगी आके आप जी दे दर्शन कर लेंदे हन ते तुसी उन्हां दे रोगां दी निवृत्ति कर देंदे हो।
श्री नानक गादी पर आप जग के ना तो पाप संताप।
श्री गुरु नानक देव पातशाह जी दी गद्दी ते तुसी विराजमान हो, संसार दे गुरु बने हो, ते जड़े संसार दे रोग पाप संताप हन उन्हां सारिआं नूं दूर करन दी समर्था रखदे हो।
संगत कोट परोसा धरे।
संगतां करोड़ां दी गिणती वी जिहड़ियां संगतां हन ओह आप जी ते भरोसा रखदियां हन, हिरदे दे अंदर भरोसा धारण करदियां हन। केड़ा भरोसा कि जदों असीं सतगुरु जी दी शरण दे विच जावांगे उन्हां दे दर्शन करन दे नाल साडे अनेका पापा करोड़ा पापा दुखा दा नाश हो जाएगा।
कष्ट दोहों लोकन के हरे।
तुसी इस लोक दी गल नहीं, तुसी ता दोहां लोकां दे जिहड़े करोड़ा पाप हन उन्हां नूं दूर करन वाले हो, कष्टां नूं दूर करन वाले हो।
कहां खेल ए आप उपायो।
ये हुण नवा खेल जिहड़ा तुसी अपने शरीर ते कष्ट लैणा कीता है, ए नवा जिहड़ा खेल है ए की तुसी जाया है कि बनाना किता है।
तो देखे भरम उपायो।
जिस खेल नू देखे मन दे अंदर भरम पैदा हो गया है।
इति आदत पाखै कर प्रेम।
इस प्रकार दे नाल वड्डा जिहड़ा प्रेम सी माता जी हिरदे दे अंदर धारण करके अपने मुख तो ये बचन कहे हन।
भई सचिंत चात सुत छेम।
हुण चिंता दे सहत होके पुत्र दी जड़े तंदुरुस्ती चाहुंदे हन, पुत्र नूं तंदुरुस्त वेखना चाहुंदे हन।
श्री हर कृष्ण कहो ते समय तैयारी करो वैर हम गमे।
और भी सिख सेवक दास सतगुरु पातशाह जी दे कोल सन, हुण सारिआं नूं सतगुरु पातशाह जी कहन लगे कि एथो चलन दी तैयारी करो, इस स्थान नूं छड के बाहर किते जाके डेरा करदे हां, हर प्रकार दे नाल जिहड़ी तुसी तैयारी करना करो।
अपर थान ही करे।
डेरा अपर थान ही करे। हुण इत्थे डेरा नहीं रखांगे, किसे होर थां ते जाके अपना डेरा करांगे।
नचिते आनंद को धरे।
पता नहीं क्यों हुण इस स्थान ते रह के मन दे अंदर आनंद पैदा नहीं हो रहा, आनंद नहीं उपज रहा, इस करके इस स्थान नूं असीं छड्डना चाहुंदे हां।
सुनत दास महन कर त्यारे।
हुण दासां ने जदों सतगुरु पातशाह जी दा बचन हुक्म सरवण कीता, ए हुक्म नूं पा के हर प्रकार दे नाल चलण दी तैयारी करन लगे हन।
चंदन सेवका सुख सवारी।
पालकियां जिहड़ियां सुख दियां सवारियां सन ओ सारियां तैयार कीतियां हन।
आनंदई सुध ये सब त्यारे।
सब प्रकार दे नाल सिख सेवका ने तैयारियां करके आखी गुरु हरकृष्ण साहिब पातशाह जी नूं दसना कीता, सतगुरु जी चलन दियां सारियां तैयारियां जिहड़ियां मुकम्मल हो चुकियां हन।
अरे पूर पर साज सुधारे।
हुण दरवाजे दे उत्ते सारियां सवारियां तैयार करके खड़ा दित्तियां हन।
सत छिन सुन कै सतगुर पूरे कमल चरण कमल जिन रूरे।
हुण तत् छिन सतगुरु पातशाह जी ने जदों सेवकां ने आके दस्या कि सतगुरु जी चलण दी हर प्रकार दे नाल सब तैयारी है, ते तत् छिन सतगुरु पातशाह जी ने चलण दी तैयारी कीती, जिन्हां दे चरण मानो कमल दी तरह बड़े कोमल ते आनंद देण वाले हन।
साध बस्तर ते सर्व सरीरा।
ते अपना जिहड़ा शरीर सी ਗੁਰੂ ਹਰਕ੍ਰਿਸ਼ਨ ਸਾਹਿਬ ਪਾਤਸ਼ਾਹ ਜੀ ਨੇ ਪੂਰੇ ਸਰੀਰ ਨੂੰ ਇੱਕ ਕੱਪੜੇ ਦੇ ਇੱਕ ਵਸਤਰ ਦੇ ਨਾਲ ਢੱਕ ਲਿਆ ਹੈ। ਸਤਿਗੁਰੂ ਪਾਤਸ਼ਾਹ ਜੀ ਦਰਵਾਜੇ ਦੇ ਵਿੱਚੋਂ ਨਿਕਲੇ ਹਨ, ਚੱਲਣ ਦੀ ਤਿਆਰੀ ਕੀਤੀ ਹੈ ਤੇ ਜਿਨ੍ਹਾਂ ਦੇ ਨਾਲ ਬਹੁਤ ਸਾਰੇ ਸਿੱਖ ਸੰਗਤਾਂ ਦੀ ਭੀੜ ਹੈ।
ਤੇ
ਪਾਲਕੀ ਦੇ ਵੀ ਸਤਿਗੁਰੂ ਪਾਤਸ਼ਾਹ ਜੀ ਅਸਵਾਰ ਹੋਏ ਹਨ।
ਆਇਸ ਧੜਕੇ ਕੰਧ ਕਹਾਰ
ਹੁਣ ਜੋ ਸਤਿਗੁਰੂ ਪਾਤਸ਼ਾਹ ਗੁਰੂ ਹਰਿਕ੍ਰਿਸ਼ਨ ਸਾਹਿਬ ਪਾਤਸ਼ਾਹ ਜੀ ਪਾਲਕੀ ਦੇ ਵਿਚ ਸਵਾਰ ਹੋਏ ਤੇ ਕਹਾਰਾਂ ਨੇ ਸਤਿਗੁਰੂ ਪਾਤਸ਼ਾਹ ਜੀ ਦੀ ਆਗਿਆ ਲਈ ਚੱਲਣ ਦੀ ਤੇ ਆਗਿਆ ਲੈ ਕੇ ਉਨ੍ਹਾਂ ਨੇ ਪਾਲਕੀ ਆਪਣੇ ਮੋਢਿਆਂ ਤੇ ਚੁੱਕ ਲਈ ਹੈ।
ਆਏ ਦਾਸ ਮੰਗਾਏ ਗੁਰ ਚੜ ਗਏ ਵੈਰ ਕਿਸ ਭਾਂਤੇ ਨਿਜ ਪ੍ਰਧਾਨ ਪਟਿਓ ਸਹਿ ਸਾਏ।
ਹੁਣ ਸਿੱਖ ਸੰਗਤਾਂ ਵੀ ਸਤਿਗੁਰੂ ਪਾਤਸ਼ਾਹ ਜੀ ਦੇ ਨਾਲ ਚੱਲੀਆਂ ਹਨ, ਬਹੁਤ ਭਾਰੀ ਗਿਣਤੀ ਦੇ ਵਿਚ ਸਿੱਖ ਸੰਗਤਾਂ ਵੀ ਸਤਿਗੁਰੂ ਪਾਤਸ਼ਾਹ ਜੀ ਦੇ ਨਾਲ ਹਨ ਤੇ ਸਤਿਗੁਰੂ ਪਾਤਸ਼ਾਹ ਜੀ ਦੇ ਜਾਣ ਦੀ ਜਿਹੜੀ ਖਬਰ ਸੀ ਉਹ ਰਾਜਾ ਜੈ ਸਿੰਘ ਨੂੰ ਜਦੋਂ ਮਿਲੀ ਤੇ ਰਾਜਾ ਜੈ ਸਿੰਘ ਖਬਰ ਸੁਣ ਕੇ ਤੁਰਤ ਉਸੇ ਵੇਲੇ ਇਨੇ ਆਪਣਾ ਮੁਖੀਆ ਜਿਹੜਾ ਪ੍ਰਧਾਨ ਸੀ ਉਹ ਸਤਿਗੁਰੂ ਪਾਤਸ਼ਾਹ ਜੀ ਵੱਲ ਭੇਜਣਾ ਕੀਤਾ ਹੈ।
ਆਇਓ ਪੀਰ ਸੰਗ ਨਰ ਤਾਏ
ਤੇ ਹੁਣ ਜਦੋਂ ਸਤਿਗੁਰੂ ਪਾਤਸ਼ਾਹ ਜੀ ਦੇ ਕੋਲੇ ਪ੍ਰਧਾਨ ਪਹੁੰਚਿਆ ਤੇ ਹੋਰ ਵੀ ਬੜੀਆਂ ਸਿੱਖ ਸੰਗਤਾਂ ਬਹੁਤ ਭਾਰੀ ਗਿਣਤੀ ਦੇ ਵਿਚ ਚੱਲ ਕੇ ਆਈਆਂ, ਬੜੀ ਭੀੜ ਲੱਗੀ ਹੋਈ ਹੈ।
ਖਰੋ ਰਿਓ ਸਰ ਪਰ ਆਏ ਅਪਰ ਲੋਕ ਸਿੱਖ ਜੇ ਦਰਸ਼ਨ ਹੇਤ ਪੀਰ ਕਰਤੇ
ਹੋਰ ਬੇਅੰਤ ਸਿੱਖ ਸੰਗਤਾਂ ਜਿਵੇਂ ਜਿਵੇਂ ਸਿੱਖ ਸੰਗਤਾਂ ਨੂੰ ਪਤਾ ਲੱਗਿਆ ਕਿ ਸਤਿਗੁਰੂ ਪਾਤਸ਼ਾਹ ਜੀ ਜਾ ਰਹੇ ਹਨ, ਸਤਿਗੁਰੂ ਜੀ ਦੀ ਸਵਾਰੀ ਜਾ ਰਹੀ ਹੈ ਤੇ ਸਤਿਗੁਰੂ ਜੀ ਦੇ ਦਰਸ਼ਨ ਕਰਨ ਦੇ ਵਾਸਤੇ ਬਹੁਤ ਭਾਰੀ ਗਿਣਤੀ ਦੇ ਵਿੱਚ ਸੰਗਤਾਂ ਦੀ ਭੀੜ ਲੱਗ ਗਈ।
ਸਕਲੇ ਉਡੀਕਤ ਦਰਸ਼ਨ ਪਾਵੇ
ਹੁਣ ਦੂਰ ਦੁਰਾਡੇ ਤੱਕ ਸਾਰੇ ਜਿਸ ਰਸਤੇ ਤੋਂ ਸਤਿਗੁਰੂ ਪਾਤਸ਼ਾਹ ਜੀ ਨੇ ਜਾਣਾ ਸੀ ਉਸ ਰਸਤੇ ਤੇ ਸਿੱਖ ਸੰਗਤਾਂ ਖੜੀਆਂ ਸਤਿਗੁਰੂ ਪਾਤਸ਼ਾਹ ਜੀ ਦੀ ਉਡੀਕ ਕਰ ਰਹੀਆਂ ਹਨ।
ਸੁਣੇ ਨਰ ਚੱਲ ਬੋ ਆਵੇ
ਹੌਲੀ ਹੌਲੀ ਚੱਲ ਕੇ ਜਿਵੇਂ ਜਿਵੇਂ ਸਿੱਖ ਸੰਗਤਾਂ ਨੂੰ ਪਤਾ ਲੱਗਦਾ ਗਿਆ ਤਿਵੇਂ ਤਿਵੇਂ ਸੰਗਤਾਂ ਚੱਲ ਕੇ ਆ ਰਹੀਆਂ ਹਨ ਸਤਿਗੁਰੂ ਜੀ ਦੇ ਦਰਸ਼ਨਾਂ ਲਈ।
ਦੁਪਹਿਰੇ ਨਿਕਸੇ ਜਵੈ ਨਿਕਟ ਹੋਏ ਦਰਸੈ ਗੁਰ ਸਵੈ
ਦੁਪਹਿਰ ਦਾ ਸਮਾਂ ਸੀ, ਸਤਿਗੁਰੂ ਪਾਤਸ਼ਾਹ ਜੀ ਆਪਣੇ ਰਸਤੇ ਤੇ ਬੜੇ ਆਨੰਦ ਦੇ ਸਾਥ ਹੌਲੀ ਹੌਲੀ ਪਾਲਕੇ ਦੇ ਵਿਚ ਸਵਾਰ ਹੋ ਕੇ ਜਾ ਰਹੇ ਸਨ ਤੇ ਦਰਸ਼ਨਾਂ ਲਈ ਸੰਗਤਾਂ ਸਤਿਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਜਿਹੜੀਆਂ ਖੜੀਆਂ ਬੰਦਨਾ ਕਰ ਰਹੀਆਂ ਸਨ।
ਕਰ ਬੰਦਨਾ ਅਭਿਬੰਦਨ ਠਾਨੈ
ਸਤਿਗੁਰੂ ਪਾਤਸ਼ਾਹ ਜੀ ਨੂੰ ਬੰਦਨਾ ਕਰਕੇ ਨਮਸਕਾਰ ਕਰਕੇ ਉਨ੍ਹਾਂ ਦੇ ਦਰਸ਼ਨ ਕਰਕੇ ਆਨੰਦਿਤ ਹੋ ਰਹੀਆਂ ਹਨ।
ਤੇ ਅਨੇਕ ਪ੍ਰਕਾਰ ਬਖਾਨੈ
ਸਤਿਗੁਰੂ ਪਾਤਸ਼ਾਹ ਜੀ ਦਾ ਸੁਜਸ ਕਰਦੀਆਂ ਹਨ, ਸੰਗਤਾਂ ਅਨੇਕ ਪ੍ਰਕਾਰ ਦੇ ਨਾਲ ਗੁਰੂ ਕੀ ਮਹਿਮਾ ਨੂੰ ਗਾ ਰਹੀਆਂ ਹਨ।
ਨਿਕਟ ਹੋਏ ਨ੍ਰਿਪ ਕੋ ਪ੍ਰਧਾਨ ਕਰੀ ਬੰਦਨਾ ਜੋਰਤ ਪਾ
ਇਹਨੇ ਨੂੰ ਰਾਜਾ ਜੈ ਸਿੰਘ ਦਾ ਭੇਜਿਆ ਹੋਇਆ ਮੁਖੀਆ ਜਿਹੜਾ ਪ੍ਰਧਾਨ ਆਇਆ ਸੀ ਉਹ ਵੀ ਸਤਿਗੁਰੂ ਪਾਤਸ਼ਾਹ ਜੀ ਦੀ ਪਾਲਕੀ ਦੇ ਨੇੜੇ ਜਾ ਪਹੁੰਚਿਆ ਤੇ ਸਤਿਗੁਰੂ ਪਾਤਸ਼ਾਹ ਜੀ ਨੂੰ ਦੋਵੇਂ ਹੱਥ ਜੋੜ ਕੇ ਬੜੇ ਆਦਰ ਪ੍ਰੇਮ ਦੇ ਸਹਿਤ ਇਹਨੇ ਵੰਦਨਾ ਕੀਤੀ, ਨਮਸਕਾਰ ਕੀਤੀ ਹੈ।
ਹੁਣ ਰਾਜੇ ਕੀ ਨਮੋ ਬਖਾਨੇ
ਤੇ ਹੁਣ ਰਾਜੇ ਵੱਲੋਂ ਵੀ ਰਾਜਾ ਜੈ ਸਿੰਘ ਵੱਲੋਂ ਉਹਨੇ ਪ੍ਰਧਾਨ ਨੇ ਮੁਖੀਏ ਨੇ ਦੋਵੇਂ ਹੱਥ ਜੋੜ ਕੇ ਕਿਹਾ ਕਿ ਰਾਜਾ ਜੈ ਸਿੰਘ ਵੱਲੋਂ ਵੀ ਆਪ ਜੀ ਨੂੰ ਨਮਸਕਾਰ ਹੈ।
ਰਾਵਰ ਗਮਨ ਸੁਣਿਓ ਜਬ ਕਾਨੇ
ਸਤਿਗੁਰੂ ਪਾਤਸ਼ਾਹ ਜੀ ਆਪ ਜੀ ਦੀ ਚੱਲਣ ਦੀ ਜਦੋਂ ਖਬਰ ਮਹਿਲਾਂ ਨੂੰ ਤਿਆਗ ਕੇ ਜਾਣ ਦੀ ਖਬਰ ਰਾਜਾ ਜੈ ਸਿੰਘ ਨੇ ਸੁਣੀ ਹੈ
ਹੋਏ ਸਚਿੰਤ ਮੋਇ ਤੁਰਤ ਪਠਾਇਓ
ਰਾਜਾ ਬੜਾ ਚਿੰਤਾਵਨ ਹੋਇਆ, ਬੜੀ ਭਾਰੀ ਚਿੰਤਾ ਉਹਦੇ ਅੰਦਰ ਪੈਦਾ ਹੋਈ ਤੇ ਤੁਰਤ ਉਹਨੇ ਦੇਰੀ ਨਹੀਂ ਕੀਤੀ, ਤੁਰਤ ਉਸੇ ਵੇਲੇ ਮੈਨੂੰ ਆਪ ਜੀ ਪਾਸ ਭੇਜਣਾ ਕੀਤਾ ਹੈ।
ਬਲਾਵਤ ਹੀ ਮੈਂ ਚੱਲ ਆਇਓ
ਬਲਾਵਤ ਹੀ ਮੈਂ ਚੱਲ ਆਇਓ ਤੇ ਬੜੀ ਛੇਤੀ ਦੇ ਨਾਲ ਉਸੇ ਵੇਲੇ ਰਾਜਾ ਜੈ ਸਿੰਘ ਦਾ ਹੁਕਮ ਪਾ ਕੇ ਮੈਂ ਆਪ ਜੀ ਪਾਸ ਚੱਲ ਆਇਆ ਹਾਂ।
ਜਿਤ ਸ਼ਰੀਫ ਕਾਲੇ ਚਾਲੇ
ਆਪ ਜੀ ਆਪਣੀ ਤਸ਼ਰੀਫ अपना जिहड़ा डेरा है किथे लैके चलियो सतगुरु जी, आप जी ने महला नू त्याग दिता है, सारे परिवार सिख संगता नू नाल लैके आप जी ने इथो चाले पा दिते हन, आप किथे जाना चाहुंदे हो?
संसार की नस मैं पाले,
इस प्रकार दे नाल मैं पाल राजे जय सिंह ने अपने अंदर भारी संस्था जिहड़ा पैदा कीता, भारी चिंता हुई है।
सुन के श्री हर कृष्ण बखाना, डेरा करे बहर किस थाना।
हुण इस प्रकार दे नाल जदो प्रधान ने मुखिया ने आके राजा जय सिंह वालों कही हुई गल कही, दसना कीती है सतगुरु पातशाह जी नूं, पुछना कीता कि आप जी किथे जाना चाहुंदे हो। एदी गल सुन के सतगुरु पातशाह जी कहन लगे कि असी अपना डेरा हुण किसे होर सुहावनी जगह ते लाउणा चाहुंदे हां।
नरसम गायन कीते पीर,
क्योंकि राजा जय सिंह दा जिहड़ा महल है बंगला है उस शहर दे विच होण करके उत्थे बेअंत सिंह संगतां जो दर्शना लई आउंदियां हन ते भारी जिहड़ी भीड़ लग जांदी है।
हमन जानो रहे वीर,
भारी संगतां दी जिहड़ी वीर आउंदी जांदी रहिंदी है।
कुछ तो फरकपुर ते कर जाए,
असी मन दे विच विचार कीते कि इत्थे बेअंत लोकां नूं कई प्रकार दीआं दिक्कतां आउंदियां होणगीआं संगतां दे आउण कारण, इस करके असी अपना डेरा जिहड़ा है ਉਹ ਸ਼ਹਿਰ ਤੋਂ ਕੁਛ ਦੂਰੀ ਤੇ ਬਾਹਰ ਖੁੱਲੀ ਜਗ੍ਹਾ ਵਿਚ ਕਰ ਲੈਂਦੇ ਹਾਂ।
ਫਿਰ ਤਹਾਂ ਤੇ ਇੱਕ ਸੁੰਦਰ ਥਾਏ,
ਸੁੰਦਰ ਥਾਂ ਵੇਖ ਕੇ ਰਮਣੀਕ ਸੁਹਾਵਣੀ ਜਗ੍ਹਾ ਵੇਖ ਕੇ ਆਪਣਾ ਡੇਰਾ ਕਰ ਲਵਾਂਗੇ।
ਬਾਸ ਕਦੀਮੀ ਅਮਰ ਹੋਏ,
ਜਿਹੜਾ ਡੇਰਾ ਬਾਸ ਕਦੀਮੀ ਜਿਹੜਾ ਸਦਾ ਲਈ ਸਾਡਾ ਡੇਰਾ ਕਾਇਮ ਰਹੇ, ਐਸਾ ਅਸੀਂ ਉਸ ਥਾਂ ਵੇਖ ਕੇ ਡੇਰਾ ਕਰਨਾ ਚਾਹੁੰਦੇ ਹਾਂ।
ਐਸੋ ਥਾਂ ਖੋਜ ਹੈ ਕੋਈ,
ਐਸਾ ਅਸੀਂ ਥਾਂ ਖੋਜਣ ਦੇ ਲਈ ਨਿਕਲੇ ਹਾਂ, ਕੋਈ ਐਸੇ ਥਾਂ ਦੀ ਭਾਲ ਕਰਕੇ ਅਸੀਂ ਆਪਣਾ ਡੇਰਾ ਕਰਾਂਗੇ।
ਭੀਮ ਨਾ ਜਾਣ ਸਕੇ ਸੁਣ ਬਾਨੇ,
ਹੁਣ ਤੁਸੀਂ ਵੀ ਕੋਈ ਐਸੀ ਜਗ੍ਹਾ ਦੀ ਖੋਜ ਕਰੋ। ਪਰ ਹੁਣ ਇਹ ਰਾਜਾ ਜੈ ਸਿੰਘ ਦਾ ਭੇਜਿਆ ਹੋਇਆ ਜਿਹੜਾ ਪ੍ਰਧਾਨ ਸੀ, ਉਹ ਸਤਿਗੁਰੂ ਪਾਤਸ਼ਾਹ ਦੇ ਇਹ ਬਚਨਾਂ ਨੂੰ ਜਾਣ ਨਹੀਂ ਸਕਿਆ, ਬਾਣੀ ਜੋ ਬਚਨ ਕਹਿ ਨਾ ਦੇ ਭੇਦ ਜਿਹੜੇ ਸਨ ਉਹਨੂੰ ਨਹੀਂ ਜਾਣ ਸਕਿਆ।
ਹੱਥ ਜੋੜ ਪ੍ਰਧਾਨ ਬਖਾਨੇ,
ਦੋਵੇਂ ਹੱਥ ਜੋੜ ਕੇ ਪ੍ਰਧਾਨ ਕਹਿਣ ਲੱਗਾ,
ਮੁਝ ਕੋ ਨ੍ਰਿਪ ਕੀ ਆਇਸ ਹੈ ਚਲੇ ਸੰਗ ਜੇ ਤੁਮ ਚਿਰ ਚਹੈ।
ਮੈਨੂੰ ਰਾਜੇ ਜੈ ਸਿੰਘ ਨੇ ਇਹ ਹੁਕਮ ਦੇ ਕੇ ਭੇਜਣਾ ਕੀਤਾ ਹੈ ਸਤਿਗੁਰੂ ਜੀ, ਕਿ ਆਪ ਜੀ ਜਿੱਥੇ ਵੀ ਜਾਣਾ ਚਾਹੋਗੇ, ਜਿੱਥੇ ਵੀ ਤੁਹਾਡਾ ਚਿੱਤ ਕਰਦਾ ਹੋਵੇਗਾ ਜਾਣ ਵਾਸਤੇ, ਮੈਨੂੰ ਹੁਕਮ ਹੋਇਆ ਕਿ ਮੈਂ ਤੁਹਾਡੇ ਨਾਲ ਹੀ ਚੱਲਣਾ।
ਕਰੋ ਬਿਲੋਕਨ ਜਿਸ ਦਿਸ਼ ਮਾਹੇ,
ਤੇ ਜਿੱਧਰ ਨੂੰ ਵੀ ਤੁਸੀਂ ਜਾਣਾ ਚਾਹੁੰਦੇ ਹੋ, ਤੁਹਾਡਾ ਮਨ ਚਾਹੁੰਦਾ, ਮੈਨੂੰ ਇਸ਼ਾਰਾ ਕਰੋ, ਜਿਸ ਪਾਸੇ ਵੱਲ ਵੀ ਤੁਸੀਂ ਜਾਣਾ ਚਾਹੁੰਦੇ ਹੋ ਮੈਂ ਉਸੇ ਪਾਸੇ ਵੱਲ ਨੂੰ ਲੈ ਕੇ ਚੱਲਦਾ ਹਾਂ।
ਫਿਰ ਆਨੰਦ ਰਿਹਾ ਹੋਏ ਜਾਏ,
ਜਿੱਥੇ ਆਪ ਜੀ ਚਾਹੁੰਦੇ ਹੋ, ਜਿਹੜੀ ਵੀ ਜਗ੍ਹਾ ਆਪ ਜੀ ਨੂੰ ਚੰਗੀ ਲੱਗੇ ਉੱਥੇ ਆਪਣਾ ਨਿਵਾਸ ਕਰੋ ਤੇ ਆਨੰਦ ਦੇ ਸਹਿਤ ਰਹਿਣਾ ਕਰੋ।
ਤਹਾਂ ਕਰੋ ਬਿਸਰਾਮ ਸੁਖਾਰੇ,
ਸੁਖ ਦੇ ਨਾਲ ਜਾ ਕੇ ਆਪਣਾ ਡੇਰਾ ਕਰਕੇ ਵਿਸਰਾਮ ਕਰਨਾ ਕਰੋ, ਸੁਖ ਪ੍ਰਾਪਤ ਕਰੋ।
ਪਹੁੰਚੇ ਪੁਨ ਸਮਾਜ ਜੋ ਸਾਰੇ,
ਜੋ ਜਗ੍ਹਾ ਆਪ ਜੀ ਨੂੰ ਪਸੰਦ ਆਵੇ ਉੱਥੇ ਆਪ ਜੀ ਦਾ ਡੇਰਾ ਕਰਵਾ ਦਿੱਤਾ ਜਾਵੇਗਾ, ਤੇ ਜੋ ਸਾਜੋ ਸਮਾਨ ਹੈ ਲੋੜ ਦੀਆਂ ਵਸਤੂਆਂ ਹਨ ਉਹ ਸਾਰੀਆਂ ਆਪ ਜੀ ਕੋਲ ਪਹੁੰਚ ਜਾਣਗੀਆਂ।
ਇਮ ਕੈ ਸੁਣ ਕਰਕੇ ਸਫੇ ਅਸਵਾਰ,
ਇਸ ਪ੍ਰਕਾਰ ਦੇ ਨਾਲ ਕੁਛ ਸਮਾਂ ਰੁਕ ਕੇ ਸਾਰੀ ਵਾਰਤਾਲਾਪ ਹੋਈ, ਬਚਨ ਬਲਾਸ ਹੋਏ ਤੇ ਸਤਿਗੁਰੂ ਪਾਤਸ਼ਾਹ ਜੀ ਫਿਰ ਉਸੇ ਤਰ੍ਹਾਂ ਆਪਣੀ ਪਾਲਕੀ ਦੇ ਵਿਚ ਅਸਵਾਰ ਹੋ ਕੇ ਅੱਗੇ ਵੱਲ ਨੂੰ ਚਾਲੇ ਪਾ ਦਿੱਤੇ ਹਨ।
ਸ਼ਿਵਕਾ ਲਈ ਉਠਾਏ ਕਹਾਰ,
ਸ਼ਿਵਕਾ ਪਾਲਕੀ ਜਿਹੜੀ ਸੀ ਉਹ ਕੁਹਾਰਾਂ ਨੇ ਆਪਣੇ ਮੋਢਿਆਂ ਤੇ ਚੁੱਕ ਲਈ ਤੇ ਚੱਲ ਪਏ ਹਨ।
ਪਾਇਨ ਸੰਗ ਸੰਗ ਪ੍ਰਧਾਨ,
ਹੁਣ ਪਾਲਕੀ ਦੇ ਨਾਲ ਇਹ ਪ੍ਰਧਾਨ ਪੈਦਲ ਹੌਲੀ ਹੌਲੀ ਨਾਲ ਚੱਲਿਆ ਜਾ ਰਿਹਾ ਹੈ।
ਸਤਿਗੁਰ ਟਿਕੀ ਕਰੇ ਪਿਆਨ,
ਸਤਿਗੁਰ ਪਾਤਸ਼ਾਹ ਜੀ ਦੇ ਨੇੜੇ ਹੀ ਇਹ ਨਾਲ ਨਾਲ ਤੁਰਿਆ ਜਾ ਰਿਹਾ ਹੈ।
ਹੱਥ ਜੋੜ ਬਤਨ ਬਤਰਾਵਤ,
ਦੋਵੇਂ ਹੱਥ ਜੋੜ ਕੇ ਨਾਲੇ ਸਤਿਗੁਰੂ ਪਾਤਸ਼ਾਹ ਜੀ ਦੇ ਨਾਲ ਨਾਲ ਪਾਲਕੀ ਦੇ ਤੁਰਿਆ ਜਾ ਰਿਹਾ ਹੈ ਤੇ ਨਾਲੇ ਦੋਵੇਂ ਹੱਥ ਜੋੜ ਕੇ ਸਤਿਗੁਰੂ ਪਾਤਸ਼ਾਹ ਜੀ ਦੇ ਨਾਲ ਗੱਲਾਂ ਬਾਤਾਂ ਕਰਦਾ ਜਾ ਰਿਹਾ ਹੈ।
ਸੁੰਦਰ ਥਲ ਜੈ ਜਾਤ ਬਚਾਵਤ,
ਜਿੱਥੇ ਜਿੱਥੇ ਵੀ ਕੋਈ ਸੁੰਦਰ ਸਥਾਨ ਆਉਂਦਾ, ਕੋਈ ਰਮਣੀਕ ਜਗ੍ਹਾ ਹੁੰਦੀ, ਉਹਦੇ ਬਾਰੇ ਸਤਿਗੁਰੂ ਪਾਤਸ਼ਾਹ ਜੀ ਨੂੰ ਦੱਸਦਾ ਜਾ ਰਿਹਾ ਹੈ।
ਸਮੇ ਸਮੇ ਸੇਵਕਾ ਮਗ ਚਾਲੇ,
ਹੌਲੀ ਹੌਲੀ ਪਾਲਕੀ ਸਤਿਗੁਰੂ ਪਾਤਸ਼ਾਹ ਜੀ ਦੀ ਰਸਤੇ ਦੀ ਵੀ ਚੱਲੀ ਜਾ ਰਹੀ ਹੈ।
ਸੁਣੋ ਗੁਰੂ ਜੀ ਥਾਨ ਮਿਸਾਲੇ,
ਤੇ ਹੁਣ ਪ੍ਰਧਾਨ ਨੇ ਕਿਹਾ ਸਤਿਗੁਰੂ ਪਾਤਸ਼ਾਹ ਜੀ ਨੂੰ ਕਿ ਸਤਿਗੁਰੂ ਜੀ ਮੇਰੇ ਮਨ ਦੇ ਅੰਦਰ ਇੱਕ ਵਿਚਾਰ ਆਈ ਹੈ, ਇੱਕ ਬੜੀ ਰਮਣੀਕ ਬੜੀ ਸੋਹਣੀ ਸੁਹਾਵਣੀ ਜਗ੍ਹਾ ਹੈ, ਉਹਦੇ ਬਾਰੇ ਮੇਰੇ ਮਨ ਦੇ ਵਿੱਚ ਇੱਕ ਵਿਚਾਰ ਆਈ ਹੈ।
ਯੋਗ ਆਪਕੇ ਮੈਂ ਮਨ ਜਾਣਾ,
ਉਹ ਜਿਹੜੀ ਜਗ੍ਹਾ ਹੈ ਜਿਹੜਾ ਉਹ ਸਥਾਨ ਹੈ ਮੈਂ ਮਨ ਦੇ ਅੰਦਰ ਜਾਣਿਆ ਸਤਿਗੁਰੂ ਜੀ, ਆਪ ਜੀ ਦੇ ਰਹਿਣ ਦੇ ਵਾਸਤੇ ਉਹ ਬੜੀ ਯੋਗ ਜਗ੍ਹਾ ਹੈ ਕਿ ਉਥੇ ਜਾ ਕੇ ਆਪ ਜੀ ਆਪਣਾ ਡੇਰਾ ਕਰੋ।
ਰਹੇ ਬਿਰਾਜ ਆਪ ਤੇ ਸਥਾਨਾ,
ਆਪ ਜੀ ਉਥੇ ਜਾ ਕੇ ਬਰਾਜੋ, ਹਰ ਪ੍ਰਕਾਰ ਦੇ ਨਾਲ ਆਨੰਦ ਪ੍ਰਾਪਤ ਕਰੋ।
ਤਤ ਜਮਨਾ ਕੇ ਸੁੰਦਰ ਧਰਾ,
ਜਮਨਾ ਦਾ ਕਿਨਾਰਾ ਸਤਿਗੁਰੂ ਜੀ ਨੇੜੇ ਉਥੇ ਜਮਨਾ ਵਹਿੰਦੀ ਹੈ ਤੇ ਜਮਨਾ ਦਾ ਕਿਨਾਰਾ ਬੜੀ ਰਮਣੀਕ ਬੜੀ ਸੋਹਣੀ ਸੁੰਦਰ ਸੁਹਾਵਣੀ ਉਹ ਜਗ੍ਹਾ ਹੈ।
ਰਿਪ ਜੈ ਸਿੰਘ ਸੋ ਡੇਰਾ ਕਰਾ,
ਤੇ ਹੋਰ ਵੀ ਉਥੇ ਰਾਜਾ ਜੈ ਸਿੰਘ ਦਾ ਜਿਹੜਾ ਡੇਰਾ ਹੈ, ਜਿਹੜੀਆਂ ਫੌਜਾਂ ਹਨ ਉਹਨਾਂ ਦਾ ਡੇਰਾ ਵੀ ਉਥੇ ਨੇੜੇ ਹੀ ਹੈ।
ਸਕਲ ਤੋਪ ਖਾਨਾ ਤੈਰਾ,
ਤੇ ਬਾਦਸ਼ਾਹ ਦਾ ਰਾਜੇ ਜੈ ਸਿੰਘ ਦਾ ਜਿੰਨਾ ਵੀ ਤੋਪ ਖਾਨਾ ਹੈ ਉਹ ਉਥੇ ਉਸ ਡੇਰੇ ਦੇ ਵਿਚ ਹੀ ਹੈ। ਸਾਰਾ ਤੋਪ ਖਾਨਾ ਅਸਲਾ ਬਰੋਧ ਉਥੇ ਸਾਰੀਆਂ ਫੌਜਾਂ ਦੇ ਕੋਲ ਹੈ।
ਜੰਮੂ ਵੀ ਫਿਰਤਾ ਹੈ,
ਬਹੁਤ ਭਾਰੀ ਗਿਣਤੀ ਦੇ ਵਿਚ ਫੌਜਾਂ ਉਥੇ ਰਹਿੰਦੀਆਂ ਹਨ।
ਜੇ ਰਾਵਰ ਕੋ ਆਏ ਪਸੰਦ ਕਰੋ ਬਿਲੋਕਨ ਲੋ ਆਨੰਦ,
ਸਤਿਗੁਰੂ ਜੀ ਜੇ ਜਗ੍ਹਾ ਉਹ ਆਪ ਜੀ ਨੂੰ ਮੈਂ ਦਿਖਾਵਾਂ ਤੇ ਆਪ ਜੀ ਨੂੰ ਉਹ ਜਗ੍ਹਾ ਪਸੰਦ ਆ ਜਾਵੇ ਤੇ ਪਸੰਦ ਆ ਕੇ ਫਿਰ ਤੁਸੀਂ ਉੱਥੇ ਹੀ ਰਹਿਣਾ ਕਰੋ, ਪਹਿਲਾਂ ਆਪ ਜੀ ਚੱਲ ਕੇ ਉਹ ਜਗ੍ਹਾ ਜਿਹੜੀ ਹੈ ਦੇਖਣਾ ਕਰੋ, ਦੇਖ ਕੇ ਜੇ ਤੁਹਾਨੂੰ ਪਸੰਦ ਲੱਗੇ ਤੇ ਆਪ ਜੀ ਨੇ ਦੱਸ ਦੇਣਾ, ਉੱਥੇ ਡੇਰਾ ਕਰਵਾ ਦੇਵਾਂਗੇ, ਆਨੰਦ ਪ੍ਰਾਪਤ ਕਰਨਾ ਜੀ।
ਉਰਕੀ ਦਿਸ਼ਾ ਦੱਖਣ ਮੈਂ ਜਾਣੋ,
ਉਰਕੀ ਦਿਸ਼ਾ ਨਗਰ ਜਿਹੜਾ ਹੈ ਉਹਦੀ ਦੱਖਣ ਦਿਸ਼ਾ ਜਾਣਨਾ ਕਰੋ। ਜਿਹੜਾ ਸਥਾਨ ਜਿਹੜੀ ਜਗ੍ਹਾ ਮੈਂ ਗੁਰੂ ਜੀ ਆਪ ਜੀ ਨੂੰ ਦੱਸ ਰਿਹਾ ਹਾਂ ਉਹ ਦਿੱਲੀ ਨਗਰ ਦੀ ਦੱਖਣ ਦਿਸ਼ਾ ਵਾਲਾ ਪਾਸਾ ਹੈ।
ਕਰੋ ਪ੍ਰਥਮ ਹੀ ਤਹਾ ਪਿਆਨੋ,
ਤੇ ਆਪ ਜੀ ਪਹਿਲਾਂ ਉਸ ਸਥਾਨ ਵਾਲੇ ਪਾਸੇ ਨੂੰ ਹੀ ਚੱਲਣਾ ਕਰੋ।
ਸਤਿਗੁਰ ਸੁਣ ਕਰ ਤਿਸਤੇ ਮਾਨੇ,
ਸਤਿਗੁਰੂ ਪਾਤਸ਼ਾਹ ਜੀ ਨੇ ਜਦੋਂ ਇਹਦੀ ਇਹ ਪ੍ਰਧਾਨ ਦੀ ਗੱਲ ਸੁਣੀ ਤੇ ਇਹਦੀ ਗੱਲ ਸੁਣ ਕੇ ਸਤਿਗੁਰੂ ਪਾਤਸ਼ਾਹ ਜੀ ਨੂੰ ਚੰਗੀ ਲੱਗੀ ਤੇ ਉਸੇ ਪਾਸੇ ਵੱਲ ਨੂੰ ਜਾਣ ਵਾਸਤੇ ਕਿਹਾ ਹੈ।
ਮਨੋ ਤਾਂ ਕਈ ਮੁਖ ਬਾਨੇ,
ਉਧਰ ਵਾਲੇ ਉਸ ਰਸਤੇ ਨੂੰ ਚੱਲਣ ਵਾਸਤੇ ਉਸ ਪਾਸੇ ਉਸ ਦਿਸ਼ਾ ਵੱਲ ਨੂੰ ਚੱਲਣ ਵਾਸਤੇ ਸਤਿਗੁਰੂ ਪਾਤਸ਼ਾਹ ਜੀ ਨੇ ਕੁਹਾਰਾਂ ਨੂੰ ਕਿਹਾ ਕਿ ਪਾਲਕੀ ਜਿਹੜੀ ਹੈ ਉਸ ਰਸਤੇ ਵਾਲੇ ਪਾਸੇ ਜਿੱਧਰ ਇਹ ਪ੍ਰਧਾਨ ਦੱਸ ਰਿਹਾ ਲੈ ਕੇ ਜਾਣਾ ਕਰੋ।
ਮਿਰ ਕਹਿ ਸੁਣਤ ਮਗ ਚਾਲੇ,
ਇਸ ਪ੍ਰਕਾਰ ਦੇ ਨਾਲ ਆਪਸ ਦੇ ਵਿਚ ਕਹਿਤ ਸੁਣਤ ਕੁਛ ਕਹਿੰਦੇ ਆ ਕੁਛ ਸੁਣਦੇ ਆ ਗੱਲਾਂ ਬਾਤਾਂ ਕਰਦੇ ਆ ਉਸ ਰਸਤੇ ਵੱਲ ਨੂੰ ਚੱਲੇ ਜਾ ਰਹੇ ਹਨ।
ਬਿਲੋਕਨ ਕੋ ਥਲ ਭਾਲੇ,
ਹੇਤ ਬਿਲੋਕਨ ਉਹ ਜਿਹੜੀ ਸੁਹਾਵਣੀ ਜਗ੍ਹਾ ਦੱਸੀ ਹੈ ਉਹ ਸਥਾਨ ਨੂੰ ਦੇਖਣ ਦੇ ਵਾਸਤੇ ਜਾ ਰਹੇ ਹਨ।
ਬਹੁ ਮਾਨਵ ਸਭ ਚਲ ਤੇ ਪਿਛਾਰੇ,
ਜਿਹੜੇ ਭਾਰੀ ਗਿਣਤੀ ਦੇ ਵਿਚ ਹੋਰ ਬੇਅੰਤ ਸਿੰਘ ਸੰਗਤਾਂ ਸਨ, ਦਾਸ ਸੇਵਕ ਜਿੰਨੇ ਵੀ ਨਾਲ ਆਏ ਸਨ ਉਹ ਸਤਿਗੁਰੂ ਪਾਤਸ਼ਾਹ ਜੀ ਦੇ ਪਿੱਛੇ ਪਿੱਛੇ ਚੱਲੇ ਆ ਰਹੇ ਹਨ।
ਤਹਾਂ ਤਵ ਧਰਾ ਨਿਆਰੇ,
ਉਸ ਸਥਾਨ ਤੇ ਆਣ ਪਹੁੰਚੇ ਜੋ ਸਥਾਨ ਪ੍ਰਧਾਨ ਨੇ ਦੱਸਿਆ ਸੀ ਜਿਹੜੀ ਜਗ੍ਹਾ, ਉਸ ਸਥਾਨ ਤੇ ਆਣ ਪਹੁੰਚੇ ਹਨ।
ਤੋਪਾਂ ਬ੍ਰਿੰਦ ਖਰੀ ਨਿਪ ਕੇਰੇ,
ਉੱਥੇ ਬੜੀਆਂ ਤੋਪਾਂ ਜਿਹੜੀਆਂ ਸਨ ਰਾਜਾ ਜੈ ਸਿੰਘ ਦੀਆਂ ਬਹੁਤ ਭਾਰੀ ਗਿਣਤੀ ਦੇ ਵਿਚ ਤੋਪਾਂ ਉੱਥੇ ਖੜੀਆਂ ਸਨ।
ਨਿਕਟ ਤਿੰਨੋ ਕੇ ਚੰਮੋ ਬਡੇਰੇ,
ਉਹਨਾਂ ਤੋਪਾਂ ਦੇ ਨੇੜੇ ਹੀ ਫੌਜਾਂ ਨੇ ਆਪਣਾ ਡੇਰਾ ਕੀਤਾ ਹੋਇਆ ਸੀ।
ਤਿੰਨ ਤੇ ਪਰੇ ਥਾਨ ਸ਼ੁਭ ਹੇਰੇ,
ਉਹਨਾਂ ਫੌਜਾਂ ਤੋਂ ਥੋੜੀ ਦੂਰੀ ਤੇ ਜਮਨਾ ਦੇ ਕਿਨਾਰੇ ਤੇ ਬੜੇ ਇੱਕ ਸੋਹਣੀ ਜਿਹੜੀ ਸੁੰਦਰ ਸੁੰਦਰ ਸੁਹਾਵਣੀ ਜਗ੍ਹਾ ਦੇਖਣਾ ਕੀਤੀ ਹੈ।
ਬਿਲੋਕਨ ਲਾਇਕ ਡੇਰੇ,
ਸਤਿਗੁਰੂ ਪਾਤਸ਼ਾਹ ਜੀ ਨੇ ਵੇਖਿਆ ਤੇ ਵੇਖ ਕੇ ਕਹਿਣ ਲੱਗੇ ਜਿਹੜੀ ਜਗ੍ਹਾ ਹੈ ਇਹ ਡੇਰਾ ਕਰਨ ਦੇ ਲਈ ਉਚਿਤ ਹੈ, ਬੜੀ ਸੋਹਣੀ ਸੁੰਦਰ ਸੁਹਾਵਣੀ ਜਗ੍ਹਾ ਹੈ।
ਹਰਖਤ ਹੋਏ ਗੁਰ ਬਾਕ ਉਚਾਰਾ, ਥਲ ਉਤਰੈ ਸ਼ਿਵਰ ਹਮਾਰਾ।
ਸਤਿਗੁਰ ਪਾਤਸ਼ਾਹ ਜੀ ਬੜੀ ਰਮਣੀਕ ਸੋਹਣੀ ਸੁੰਦਰ ਜਗ੍ਹਾ ਵੇਖ ਕੇ, ਚਾਰੇ ਪਾਸੇ ਬੜੀ ਹਰਿਆਲੀ ਹੈ, ਯਮੁਨਾ ਦਾ ਕਿਨਾਰਾ, ਸੋਹਣੇ ਸੁੰਦਰ ਬ੍ਰਿਸ਼ ਖੜੇ ਹਨ, ਐਸੀ ਸੋਹਣੀ ਸੁੰਦਰ ਰਮਣੀਕ ਜਗ੍ਹਾ ਵੇਖ ਕੇ ਸਤਿਗੁਰੂ ਪਾਤਸ਼ਾਹ ਜੀ ਹਿਰਦੇ ਦੇ ਅੰਦਰ ਬੜੇ ਪ੍ਰਸੰਨ ਹੋਏ ਤੇ ਸਿੱਖ ਸੰਗਤਾਂ ਨੂੰ ਸੇਵਕਾਂ ਨੂੰ ਕਹਿਣ ਲੱਗੇ ਕਿ ਸਾਡਾ ਜਿਹੜਾ ਡੇਰਾ ਇੱਥੇ ਲਗਾਉਣਾ ਕਰੋ।
ਕਹਿ ਸੇਵਕਾ ਤੇ ਠਾ ਉਤਰਾਏ।
ਹੁਣ ਕੁਹਾਰਾਂ ਨੂੰ ਕਹਿ ਕੇ ਪਾਲਕੀ ਜਿਹੜੀ ਸੀ ਆਪਣੇ ਨੀਚੇ ਰਖਾਈ ਹੈ,
ਖੜੇ ਹੋਏ ਸਭ ਜਾਏ।
ਸਤਿਗੁਰੂ ਪਾਤਸ਼ਾਹ ਜੀ ਪਾਲਕੀ ਦੇ ਵਿੱਚੋਂ ਉਤਰ ਕੇ ਖੜੇ ਹੋ ਕੇ ਨੇੜੇ ਦੇ ਸਾਰੇ ਉਸ ਸਥਾਨ ਨੂੰ ਵੇਖ ਰਹੇ ਹਨ।
ਸ਼ਿਆਮਲ ਜਲ ਪਰਵਾਜੈ ਜਮਨਾ।
ਸ਼ਿਆਮਲ ਜਲ, ਕਾਲੇ ਰੰਗ ਦਾ ਜਲ, ਜਿਹੜਾ ਸ਼ਿਆਮਲ ਜਮਨਾ ਦੇ ਵਿੱਚ ਜਿਹੜਾ ਜਲ ਚੱਲ ਰਿਹਾ, ਬੜਾ ਮਨ ਨੂੰ ਮੋਹਣ ਵਾਲਾ ਹੈ।
ਪਾਵਨ ਕਰਨ ਕਲੋਕਨ ਦਮਨਾ।
ਤੇ ਬੜਾ ਜਿਹੜਾ ਜੀਵਾਂ ਨੂੰ ਪਵਿੱਤਰ ਕਰਨ ਵਾਲਾ, ਜਿਹਦੇ ਜਲ ਦੇ ਨਾਲ ਇਸ਼ਨਾਨ ਕਰਕੇ ਤਨ ਦੀ ਪਵਿੱਤਰਤਾ ਮਿਲਦੀ ਹੈ, ਤਨ ਅਰੋਗ ਹੋ ਜਾਂਦਾ, ਐਸਾ ਬੜਾ ਸੋਹਣਾ ਸੁੰਦਰ ਜਲ ਵਹਿ ਰਿਹਾ ਹੈ।
ਇਸਕੇ ਤੀਰ ਤੀਰ ਸਭ ਜਾਏ।
ਇਹਦੇ ਕਿਨਾਰੇ ਕਿਨਾਰੇ ਤੇ ਬੜੇ ਸੋਹਣੇ ਸੁੰਦਰ ਰਮਣੀਕ ਜਗ੍ਹਾ ਹੈ।
ਖਰੀ ਦੂਰਬਾ ਅਵਨੀ ਛਾਏ।
ਦੇਖਿਆ ਖਰੀ ਦੂਰਬਾ ਅਵਨੀ ਛਾਏ, ਜਿਹੜ ਬੜੇ ਸੋਹਣੀ ਸੁੰਦਰ ਘਾਹ ਖੜੀ ਹੈ ਚਾਰੇ ਪਾਸੇ, ਬੜੀ ਹਰੀ ਹਰੀ ਸੋਹਣੀ ਸੁੰਦਰ ਘਾਹ ਖੜੀ ਹੈ ਕਿਨਾਰੇ ਤੇ।
ਕਹਾ ਪ੍ਰਿਆਕਟ ਸਾਮਨ ਕੀਨ।
ਐਸੇ ਸੋਹਣੇ ਸੁੰਦਰ ਸਥਾਨ ਨੂੰ ਵੇਖ ਕੇ ਸਤਿਗੁਰੂ ਪਾਤਸ਼ਾਹ ਜੀ ਨੇ ਆਪਣਾ ਜਿਹੜਾ ਪਲੰਗ ਸੀ ਉਹ ਡਹਾਉਣਾ ਕੀਤਾ ਹੈ।
ਆਸਰਨ ਤੇ ਛਾਦ ਸੁਦੀਨ।
ਉਹ ਪਲੰਗ ਜਿਹੜਾ ਡਹਾਇਆ ਸਤਿਗੁਰੂ ਪਾਤਸ਼ਾਹ ਜੀ ਨੇ ਸੋਹਣੇ ਸੁੰਦਰ ਵਸਤਰਾਂ ਦੇ ਨਾਲ ਉਹਨੂੰ ਉਪਰੋਂ ਢੱਕ ਦਿੱਤਾ, ਵਿਛਾਉਣਾ ਕੀਤਾ ਹੈ ਉਹਦੇ ਉੱਪਰ।
ਦਾਸਨ ਸਾਧ ਕਹੋ ਤਤਕਾਲਾ, ਆਪਣੋ ਜੇ ਸਮਾਜ ਹੈ ਜਾਲਾ।
ਇਸ ਪ੍ਰਕਾਰ ਦੇ ਨਾਲ ਸਤਿਗੁਰੂ ਪਾਤਸ਼ਾਹ ਜੀ ਨੇ ਜਦੋਂ ਆਪਣਾ ਉਤਾਰਾ ਇੱਥੇ ਕੀਤਾ, ਉਤਾਰਾ ਕਰਕੇ ਜਿਹੜੇ ਦਾਸ ਸਨ ਨਾਲ ਆਏ, ਉਹਨਾਂ ਦਾਸਾਂ ਨੂੰ ਤਤਕਾਲ ਉਸੇ ਵੇਲੇ ਸਤਿਗੁਰੂ ਪਾਤਸ਼ਾਹ ਜੀ ਨੇ ਹੁਕਮ ਕੀਤਾ ਕਿ ਆਪਣਾ ਜੋ ਸਾਜੋ ਸਮਾਨ ਹੈ, ਵਰਤਣ ਦੀਆਂ ਵਸਤੂਆਂ ਹਨ,
ਲੈ ਆਵੋ ਤੁਮ ਸਭ ਹੀ ਜਾਏ।
ਉਹ ਸਾਰੀਆਂ ਵਸਤੂਆਂ, ਉਹ ਸਾਰਾ ਸਾਜੋ ਸਮਾਨ ਸੇਵਕਾਂ ਨੂੰ ਕਹਿਣ ਲੱਗੇ ਤੁਸੀਂ ਲੈ ਕੇ ਆਉਣਾ ਕਰੋ।
ਸ਼ਮਿਆਨਾ ਆਏ ਦਿਓ ਲਗਾਏ।
ਸੋਹਣਾ ਸੁੰਦਰ ਜਿਹੜਾ ਸ਼ਮਿਆਨਾ ਹੈ ਉਹ ਲਿਆ ਕੇ ਇੱਥੇ ਤਾਨਣਾ ਕਰੋ, ਸਮਾਨ ਸ਼ਮਿਆਨਾ ਲਾ ਕੇ ਸੋਹਣੇ ਸੁੰਦਰ ਡੇਰੇ ਦੀ ਇੱਥੇ ਜਿਹੜੀ ਵਸੋਂ ਵਾਲੀ ਜਗ੍ਹਾ ਤਿਆਰ ਕਰੋ।
ਹੁਣ ਆਗਿਆ ਦਾਸਨ ਤਿਮ ਕਰਿਓ।
ਸਤਿਗੁਰ ਪਾਤਸ਼ਾਹ ਜੀ ਦੀ ਆਗਿਆ ਪਾ ਕੇ ਦਾਸਾਂ ਨੇ ਉਸੇ ਤਰ੍ਹਾਂ ਹੀ ਕੀਤਾ ਜਿਵੇਂ ਸਤਿਗੁਰੂ ਪਾਤਸ਼ਾਹ ਜੀ ਨੇ ਕਿਹਾ ਸੀ, ਕੋਈ ਦੇਰੀ ਨਹੀਂ ਕੀਤੀ, ਤਤ ਸ਼ਨ ਤਿਆਰੀ ਕੀਤੀ ਹੈ ਸਾਜੋ ਸਮਾਨ ਲਿਆਉਣ ਦੇ।
ਸਿੱਖ ਪ੍ਰਧਾਨ ਉਤੋਂ ਜੋ ਖਰਿਓ।
ਜੋ ਪ੍ਰਧਾਨ ਜੈ ਰਾਜਾ ਜੈ ਸਿੰਘ ਦਾ ਭੇਜਿਆ ਹੋਇਆ ਉਹ ਵੀ ਸਤਿਗੁਰੂ ਪਾਤਸ਼ਾਹ ਜੀ ਦੇ ਨੇੜੇ ਖੜਾ ਸੀ।
ਸ਼੍ਰੀ ਮੁਖ ਤੇ ਫੁਰ ਮਾਵਨ ਕੀਨਾ, ਮੈਂ ਪਾਲਕ ਸੰਗ ਤੋ ਪਰਬੀਨਾ।
ਸਤਿਗੁਰੂ ਪਾਤਸ਼ਾਹ ਜੀ ਨੇ ਉਸ ਪ੍ਰਧਾਨ ਨੂੰ ਫਰਮਾਇਆ, ਬਚਨ ਕੀਤਾ ਆਪਣੇ ਸੋਹਣੇ ਸੁੰਦਰ ਮੁਖ ਦੇ ਵਿਚੋਂ ਕਿ ਰਾਜਾ ਜੈ ਸਿੰਘ ਨੂੰ ਜਾ ਕੇ ਕਹਿਣਾ ਕਰੋ, ਹੇ ਪ੍ਰਵੀਨ ਬੜੇ ਚਤੁਰ ਤੇ ਸਿਆਣੇ ਮੁਖੀਏ, ਮੇਰੀ ਜਿਹੜੇ ਤੁਹਾਨੂੰ ਅਸੀਂ ਬਚਨ ਕਹਿ ਰਹੇ ਹਾਂ ਇਹ ਜਾ ਕੇ ਤੁਸੀਂ ਰਾਜਾ ਜੈ ਸਿੰਘ ਨੂੰ ਦੱਸਣਾ ਕਰੋ।
ਫਲ ਪ੍ਰਸਾਦ ਮਰੇ ਇਹ ਆਵਾ।
ਇਹ ਜਿਹੜਾ ਸੋਹਣਾ ਸੁੰਦਰ ਸਥਾਨ ਤੁਸੀਂ ਦਿਖਾਇਆ ਹੈ ਇਹ ਸਾਨੂੰ ਬਹੁਤ ਪਸੰਦ ਆਇਆ, ਸਾਡੇ ਲਾਇਕ ਹੈ, ਅਸੀਂ ਚਾਹੁੰਦੇ ਹਾਂ ਕਿ ਆਪਣਾ ਡੇਰਾ ਇੱਥੇ ਹੀ ਕਰੀਏ।
ਸਰਬ ਸਿਮਰ ਕੋ ਚੈਨ ਲਗਾਵਾ।
ਸਾਰਾ ਆਪਣਾ ਡੇਰਾ ਸਾਜੋ ਸਮਾਨ ਲਿਆ ਕੇ ਅਸੀਂ ਆਪਣਾ ਡੇਰਾ ਇੱਥੇ ਹੀ ਲਗਾਉਣਾ ਚਾਹੁੰਦੇ ਹਾਂ।
ਅੰਤਰ ਉਤੇ ਥਾਨ ਤੁਮ ਜੈਸਾ।
ਤੇ ਬਾਦਸ਼ਾਹ ਨੂੰ ਕਹੋ ਕਿ ਹੇ ਰਾਜਾ, ਸਤਿਗੁਰੂ ਜੀ ਕਹਿੰਦੇ ਹਨ ਜਿਵੇਂ ਤੇਰੇ ਮਹਿਲਾਂ ਦੇ ਅੰਦਰ ਰਹਿ ਕੇ ਅਸੀਂ ਸੁਖ ਮਾਣਦੇ ਸੀ, ਬੜਾ ਸੁਖ ਪ੍ਰਾਪਤ ਕਰਦੇ ਸੀ, ਬੜੇ ਆਨੰਦ ਦੇ ਨਾਲ ਤੇਰੇ ਮਹਿਲਾਂ ਦੇ ਵਿਚ ਰਹਿੰਦੇ ਸੀ, ਉਸੇ ਤਰ੍ਹਾਂ ਹੀ ਇਹ ਬੜੀ ਸੋਹਣੀ ਸੁੰਦਰ ਸੁਹਾਵਣੀ ਆਨੰਦਦਾਇਕ ਜਗ੍ਹਾ ਹੈ।
ਇਹੀ ਵੀ ਲਖੋ ਆਪਣੇ ਜੈਸਾ।
ਇਹ ਸਥਾਨ ਵੀ ਤੁਸੀਂ ਆਪਣੇ ਅੰਦਰ ਦੇ ਮਹਿਲਾਂ ਵਾਂਗ ਹੀ ਜਾਣਨਾ ਕਰੋ, ਸਾਨੂੰ ਇੱਥੇ ਵੀ ਬੜਾ ਆਨੰਦ ਹੈ, ਇੱਥੇ ਰਹਿ ਕੇ ਵੀ ਅਸੀਂ ਭਾਰੀ ਸੁਖ ਪ੍ਰਾਪਤ ਕਰਾਂਗੇ। ਬਾਦਸ਼ਾਹ ਨੂੰ ਕੋ ਕਿਸੇ ਪ੍ਰਕਾਰ ਦੀ ਚਿੰਤਾ ਨਾ ਕਰੇ, ਆ ਮਹਿਲਾ ਵਰਗੀ ਜਿਹੜੀ ਜਗ੍ਹਾ ਇੱਥੇ ਜਾਣਨਾ ਕਰੇ ਹਿਰਦੇ ਦੇ ਅੰਦਰ।
ਨਾ ਕਰੋ ਅੰਦੇਸ਼ਾ,
ਸਾਡੇ ਵੱਲੋਂ ਕਿਸੇ ਪ੍ਰਕਾਰ ਦਾ ਵੀ ਉਹ ਕੋਈ ਅੰਦੇਸ਼ਾ ਨਾ ਕਰੇ, ਕੋਈ ਚਿੰਤਾ ਨਾ ਕਰੇ, मन दे विच आनंद सहत अपने महलां दे विच रहना करे, असी बड़े सुख दे नाल अपना डेरा इत्थे करांगे।
यमुना तट रमणीक विशेषा,
यमुना दा किनारा बड़ी रमणीक बड़ी सोहनी जिहड़ी सुंदर सुहावनी जगह है।
सुन प्रधान जान की ए डेरा,
ते सुन हुण प्रधान ने जदों सतगुरु पातशाह जी दे ए कहे होए बचन सरवण कीते आन के हुण सतगुरु पातशाह जी ने अपना डेरा इत्थे कर लिया है।
बंधन कर गमनियो तिस बेरा,
सतगुरु पातशाह जी दी आग्या पा के प्रधान ने दोवे हाथ जोड़ के बड़े प्रेम सत वंदना कीती, नमस्कार कीती है।
अपरदास वस्तो इत लेवे, अपरदास वस्तु हित लेबे,
कि हुण जिहड़े दास सन भेजे हुए गुरु पातशाह जी दे ਉਹ ਵਸਤੂਆਂ ਨੂੰ ਲੈਣ ਦੇ ਵਾਸਤੇ ਪਹੁੰਚੇ ਹਨ।
ਗਏ ਤੁਰਤ ਮਾਇਆ ਸੁਧ ਦੇ ਮਾਤਾ ਸੁਧ ਦੇਬੇ,
ਉਹਨਾਂ ਦਾਸਾਂ ਨੇ ਜਾ ਕੇ ਮਾਤਾ ਜੀ ਨੂੰ ਤੁਰਤ ਸਾਰੀ ਖਬਰ ਜਿਹੜੀ ਸੀ ਉਹ ਦੇਣਾ ਕੀਤੀ ਕਿ ਸਤਿਗੁਰੂ ਪਾਤਸ਼ਾਹ ਜੀ ਨੇ ਯਮੁਨਾ ਦੀ ਰਮਨੀਕ ਸੁਹਾਵਣੀ ਜਗ੍ਹਾ ਵੇਖ ਕੇ ਯਮੁਨਾ ਦੇ ਕਿਨਾਰੇ ਤੇ ਡੇਰਾ ਕਰਨ ਦਾ ਮਨ ਬਣਾਇਆ ਤੇ ਸਾਨੂੰ ਭੇਜਣਾ ਕੀਤਾ ਕਿ ਸਾਰਾ ਜਿਹੜਾ ਸਾਜੋ ਸਮਾਨ ਹੈ ਉਹ ਲੈ ਕੇ ਆਉਣਾ ਕਰੋ। ਇਹ ਸਾਰੀ ਖਬਰ ਆ ਕੇ ਮਾਤਾ ਜੀ ਨੂੰ ਦਿੱਤੀ ਹੈ।
ਕਹਿਓ ਜਾਏ ਬਾਹਰ ਕੀ ਡੇਰਾ,
ਕਿ ਸਤਿਗੁਰੂ ਪਾਤਸ਼ਾਹ ਜੀ ਨੇ ਸ਼ਹਿਰ ਤੋਂ ਬਾਹਰ ਜਾ ਕੇ ਆਪਣਾ ਡੇਰਾ ਕਰ ਲਿਆ ਹੈ।
ਆਏ ਲੈਣ ਸਮਾਜ ਵਡੇਰਾ,
ਤੇ ਅਸੀਂ ਜਿਹੜਾ ਸਾਜੋ ਸਮਾਨ ਹੈ ਉਹ ਲੈਣ ਦੇ ਵਾਸਤੇ ਆਏ ਹਾਂ।
ਮਰਜ਼ੀ ਜਾਨ ਪੁੱਤਰ ਕੀ ਤਬੈ,
ਤੇ ਹੁਣ ਮਾਤਾ ਜੀ ਨੇ ਆਪਣੇ ਪੁੱਤਰ ਦੀ ਜਦੋਂ ਮਰਜ਼ੀ ਨੂੰ ਜਾਣਿਆ ਕਿ ਸਾਡੇ ਪੁੱਤਰ ਦੀ ਮਰਜ਼ੀ ਹੈ ਬਾਹਰ ਡੇਰਾ ਕਰਨ ਦੀ, ਜਦੋਂ ਇਹ ਵਿਚਾਰਿਆ ਹੈ
ਵਸਤ ਸੰਭਾਰਨ ਕਰ ਸਬੈ,
ਤੇ ਹੁਣ ਸਾਰੀਆਂ ਜੋ ਵਸਤੂਆਂ ਸਨ ਵਰਤਣ ਯੋਗ ਘਰ ਦੇ ਵਿਚ ਲੋੜਵੰਦ ਵਸਤੂਆਂ ਉਹ ਸਾਰੀਆਂ ਸੰਭਾਲਣ ਦੇ ਵਿਚ ਲੱਗ ਗਏ ਹਨ। ਮਾਤਾ ਜੀ ਦਾਸੀਆਂ ਨੂੰ ਨਾਲ ਲੈ ਕੇ ਉਹ ਸਾਰੀਆਂ ਵਸਤੂਆਂ ਦੀ ਸੰਭਾਲ ਕੀਤੀ ਇਕੱਠੀਆਂ ਕੀਤੀਆਂ ਹਨ।
ਸਰਬ ਸਿਵਰ ਕੋ ਸੰਗ ਲਵਾਏ,
ਸਰਬ ਸਿਵਰ ਕੋ ਸੰਗ ਲਵਾਏ, ਹਰ ਪ੍ਰਕਾਰ ਦੇ ਨਾਲ ਲੈ ਕੇ ਡੇਰੇ ਵੱਲ ਚੱਲਣ ਦੀ ਸਾਰੀ ਜਿਹੜੀ ਤਿਆਰੀ ਕੀਤੀ ਹੈ ਸਾਜੋ ਸਮਾਨ ਲੈ ਕੇ ਜਾਣ ਦੇ।
ਮਾਤਾ ਗਏ ਗੁਰੂ ਜਿਸ ਥਾਏ,
ਮਾਤਾ ਜੀ ਹੁਣ ਸਾਰੇ ਸਾਜੋ ਸਮਾਨ ਦੇ ਸਹਿਤ ਸਾਰਾ ਸਾਜੋ ਸਮਾਨ ਨਾਲ ਲੈ ਕੇ ਜਿੱਥੇ ਸਤਿਗੁਰੂ ਪਾਤਸ਼ਾਹ ਜੀ ਨੇ ਆਪਣਾ ਡੇਰਾ ਕੀਤਾ ਸੀ ਉਸ ਸਥਾਨ ਤੇ ਪਹੁੰਚੇ ਹਨ, ਉਸ ਸਥਾਨ ਵੱਲ ਚਾਲੇ ਪਾਏ ਹਨ।
ਜਿਤਕ ਸੰਗ ਨਰ ਸਭ ਚਲ ਆਏ,
ਜਿਤਕ ਸੰਗ ਜਿੰਨੇ ਵੀ ਹੋਰ ਨਾਲ ਸਨ ਗੁਰੂ ਘਰ ਦੇ ਵਿਚ ਰਹਿਣ ਵਾਲੇ ਸਿੱਖ ਸੇਵਕ ਉਹ ਸਾਰੇ ਮਾਤਾ ਜੀ ਦੇ ਨਾਲ ਚੱਲ ਕੇ ਆਏ ਹਨ ਸਾਜੋ ਸਮਾਨ ਲੈ ਕੇ।
ਹੇਰ ਹੇਰ ਨਿਜ ਡੇਰਾ ਲਗਾਏ,
ਹੇਰ ਹੇਰ ਨਿਜ ਡੇਰਾ ਲਗਾਏ, ਉਸ ਸਥਾਨ ਤੇ ਆ ਕੇ ਜਦੋਂ ਪਹੁੰਚੇ ਨਾਲੇ ਤੇ ਆ ਕੇ ਵੇਖ ਕੇ ਰਮਣੀਕ ਜਗ੍ਹਾ ਨੂੰ ਵੇਖਦੇ ਹਨ, ਮਨ ਦੇ ਅੰਦਰ ਬੜੇ ਪ੍ਰਸੰਨ ਹੁੰਦੇ ਹਨ ਤੇ ਨਾਲੇ ਡੇਰੇ ਦੀ ਤਿਆਰੀ ਕਰ ਰਹੇ ਹਨ।
ਤੰਬੂ ਛਮਿਆ ਨੇ ਗਨ ਤਾਨੇ,
ਤੇ ਬੜੇ ਬੜੇ ਸੋਹਣੇ ਸੁੰਦਰ ਤੰਬੂ ਛਮਿਆਨੇ ਜਿਹੜੇ ਸਨ ਉਹ ਤਾਨੇ ਕੀਤੇ ਹਨ, ਲਗਾਉਣਾ ਕੀਤੇ ਹਨ।
ਖਰੀ ਕਨਾਤ ਬਨਾਤ ਮਾਨੇ,
ਬੜੀਆਂ ਬੜੀਆਂ ਸੋਹਣੀਆਂ ਕਨਾਤਾਂ ਉੱਤੇ ਤਾਣੀਆਂ ਗਈਆਂ ਜਿਨ੍ਹਾਂ ਦੇ ਅੰਦਰ ਬੜੇ ਬੜੇ ਸੋਹਣੇ ਅੰਦਰ ਸੁੰਦਰ ਡਿਜ਼ਾਇਨ ਬਣੇ ਹੋਏ ਸਨ, ਬੜੀਆਂ ਸੋਹਣੀਆਂ ਸੁੰਦਰ ਕਢਾਈ ਵਾਲੀਆਂ ਕਨਾਤਾਂ ਤਾਣੀਆਂ ਗਈਆਂ ਹਨ।
ਰੇਸ਼ਮ ਕੀ ਡੋਰਾਂ ਗਨ ਸੁੰਦਰ,
ਰੇਸ਼ਮ ਦੀਆਂ ਡੋਰਾਂ ਦੇ ਨਾਲ ਬੜੇ ਸੋਹਣੇ ਸੁੰਦਰ ਰੇਸ਼ਮ ਦੀਆਂ ਡੋਰਾਂ ਦੇ ਨਾਲ ਉਹ ਜਿਹੜੇ ਉੱਪਰ ਕਨਾਤਾਂ ਹਨ ਉਹਨਾਂ ਨੂੰ ਬੰਨਿਆ ਗਿਆ, ਉਹਨਾਂ ਰੇਸ਼ਮ ਦੀਆਂ ਡੋਰਾਂ ਦੇ ਨਾਲ ਜਿਹੜੇ ਥੱਲੇ ਸੋਹਣੇ ਸੁੰਦਰ ਬੜੇ ਡਿਜ਼ਾਇਨ ਬਣਾਏ ਹਨ ਸੋ ਉਹ ਲਟਕ ਰਹੇ ਸਨ, ਬੜੇ ਸੁੰਦਰ ਲੱਗ ਰਹੇ ਸਨ।
ਲੱਗੇ ਉਹ ਪਟੰਬਰ ਚਿੱਤਰ ਦੇ ਅੰਦਰ,
ਬੜੇ ਸੋਹਣੇ ਸੁੰਦਰ ਜਿਹੜੇ ਪਟੰਬਰ ਸਨ, ਬੜੇ ਚਿੱਤਰਕਾਰੀ ਉਹਨਾਂ ਦੇ ਵਿਚ ਕੀਤੀ ਹੋਈ ਸੀ, ਬੜੇ ਸੋਹਣੇ ਸੁੰਦਰ ਉਹ ਡੇਰੇ ਤੰਬੂ ਜਿਹੜੇ ਲੱਗ ਰਹੇ ਸਨ।
ਡੋਏਰਾ ਨਿਰਭਜੈ ਸਿੰਘ ਉਸ ਭੋਲ ਕੋ ਸ਼ਾਹ ਸਮੀਪ ਸਿਧਾਏ,
ਹੁਣ ਸਤਿਗੁਰੂ ਪਾਤਸ਼ਾਹ ਜੀ ਦੇ ਬਾਹਰ ਡੇਰਾ ਲਗਾਉਣ ਦੀ ਜਿਹੜੀ ਸਾਰੀ ਖਬਰ ਸੀ ਉਹ ਰਾਜਾ ਜੈ ਸਿੰਘ ਨੇ ਸੁਣੀ ਹੈ ਤੇ ਰਾਤਰੀ ਦਾ ਸਮਾਂ ਆਪਣੇ ਘਰ ਦੇ ਅੰਦਰ ਬਤੀਤ ਕੀਤਾ, ਸਵੇਰ ਦਾ ਸਮਾਂ ਹੋਇਆ ਰਾਜਾ ਜੈ ਸਿੰਘ ਤਿਆਰ ਹੋਇਆ ਔਰੰਗਜ਼ੇਬ ਨੂੰ ਬਾਦਸ਼ਾਹ ਨੂੰ ਮਿਲਣ ਦੇ ਲਈ, ਉਹਨੇ ਆਪਣੇ ਮਹਿਲਾਂ ਤੋਂ ਚਲਣਾ ਕੀਤਾ ਹੈ।
ਸਾਥ ਅਗਾਇਬ ਦੇਖ ਕੇ ਪਹੁੰਚਿਓ ਸੀਸ ਨਿਵਾਏ,
ਜਿੱਥੇ ਬਾਦਸ਼ਾਹ ਔਰੰਗਜ਼ੇਬ ਸੀ ਬਾਦਸ਼ਾਹ ਔਰੰਗਜ਼ੇਬ ਦੇ ਕੋਲ ਜਾ ਕੇ ਜਦੋਂ ਸਾਹਮਣੇ ਦੇਖਿਆ ਤੇ ਅਦਬ ਦੇ ਨਾਲ ਝੁਕੇ ਸਲਾਮ ਦੁਆ ਕੀਤੀ ਹੈ।
ਹੁਣ
ਬਾਦਸ਼ਾਹ ਨੇ ਔਰੰਗਜ਼ੇਬ ਨੇ ਜਦੋਂ ਰਾਜਾ ਜੈ ਸਿੰਘ ਨੂੰ ਆਪਣੇ ਕੋਲ ਆਉਂਦਿਆਂ ਦੂਰੋਂ ਆਪਣੀਆਂ ਅੱਖਾਂ ਦੇ ਨਾਲ ਤੱਕਣਾ ਕੀਤਾ ਵੇਖਿਆ ਹੈ।
ਪੂਜੀ ਗੁਰ ਕੀ ਗਾਥ ਵਿਸ਼ੇਸ਼ਾ।
ਹੁਣ ਜਦੋਂ ਰਾਜਾ ਜੈ ਸਿੰਘ ਔਰੰਗਜ਼ੇਬ ਦੇ ਕੋਲ ਬਾਦਸ਼ਾਹ ਦੇ ਕੋਲ ਪਹੁੰਚਿਆ ਤੇ ਸਤਿਗੁਰੂ ਪਾਤਸ਼ਾਹ ਜੀ ਦੇ ਬਾਰੇ ਉਹ ਸਾਰੀ ਗਾਥਾ ਜਿਹੜੀ ਪੁੱਛਣ ਦੇ ਲਈ ਇਹਨੇ ਆਪਣੇ ਮੁਖ ਤੋਂ ਕਹਿਣਾ ਕੀਤਾ ਹੈ।
ਕਿਮ ਸੇਵਾ ਕਰ ਕੇ ਪਹਿਚਾਨੇ ਬੈਸ ਇਆਨੇ ਪਰਮ ਸੁਜਾਨੇ।
ਕਹਿਣ ਲੱਗਾ ਬਾਦਸ਼ਾਹ, ਕਹਿਣ ਲੱਗਾ ਰਾਜਾ ਜੈ ਸਿੰਘ, ਹੁਣ ਮੈਨੂੰ ਪਹਿਲਾਂ ਤੂੰ ਇਹ ਦੱਸਣਾ ਕਰ ਕਿ ਕਿਵੇਂ ਤੂੰ ਸਤਿਗੁਰੂ ਜੀ ਦੀ ਸੇਵਾ ਕੀਤੀ, ਕਿਸ ਪ੍ਰਕਾਰ ਦੇ ਨਾਲ ਸੇਵਾ ਕਰਕੇ ਉਹਨਾਂ ਨੂੰ ਪ੍ਰਸੰਨ ਕੀਤਾ ਤੇ ਫਿਰ ਉਹਨਾਂ ਦੀ ਛੋਟੀ ਉਮਰ ਨੂੰ ਦੇਖਦਿਆਂ ਤੂੰ ਮਨ ਦੇ ਅੰਦਰ ਕਿਵੇਂ ਵਿਚਾਰ ਕੀਤੀ ਕਿ ਕਿੰਨੇ ਕੁ ਉਹ ਸਿਆਣੇ ਹਨ, ਕਿਉਂਕਿ ਇੱਥੇ ਬਾਦਸ਼ਾਹ ਹੁਣ ਛੋਟੀ ਉਮਰ ਹੀ ਵੇਖ ਰਿਹਾ। ਹੁਣ ਹੀਰਾ ਦੇਖਣ ਦੇ ਵਿੱਚ ਭਾਵੇਂ ਛੋਟਾ ਹੋਵੇ, ਹੱਥ ਦੇ ਵਿੱਚ ਫੜਿਆ ਬੜਾ ਛੋਟਾ ਲੱਗਦਾ, ਪਰ ਜੇਕਰ ਉਸ ਦਾ ਮੁੱਲ ਪਾਈਏ ਤੇ ਬੇਅੰਤ ਬੜਾ ਵੱਡਾ ਜਿਹੜਾ ਭੰਡਾਰ ਹੈ, ਬਹੁਤ ਭਾਰੀ ਗਿਣਤੀ ਦੇ ਵਿੱਚ ਉਸ ਹੀਰੇ ਤੋਂ ਧਨ ਪ੍ਰਾਪਤ ਹੁੰਦਾ ਤੇ ਬੋੜ ਦਾ ਜਿਹੜਾ ਬੀਜ ਹੈ ਬੜਾ ਛੋਟਾ ਦਿਖਾਈ ਦਿੰਦਾ ਤੇ ਉਸ ਬੋੜ ਦੇ ਬੀਜ ਨੂੰ ਜਦੋਂ ਧਰਤੀ ਦੇ ਵਿੱਚ ਅਸੀਂ ਦੱਬਦੇ ਹਾਂ ਤੇ ਉਹਦੇ ਵਿੱਚੋਂ ਜਿਹੜਾ ਬੂਟਾ ਪੈਦਾ ਹੁੰਦਾ ਆਪਾਂ ਦੇਖਦੇ ਹਾਂ ਕਿ ਬੜਾ ਵਿਸ਼ਾਲ ਬੜਾ ਵੱਡਾ ਇੱਕ ਬੋੜ ਦਾ ਦਰਖਤ ਪੈਦਾ ਹੁੰਦਾ ਛੋਟੇ ਜਿਹੇ ਬੀਜ ਦੇ ਵਿੱਚੋਂ। ਇਸ ਕਰਕੇ ਇਹਨੇ ਸਤਿਗੁਰੂ ਪਾਤਸ਼ਾਹ ਜੀ ਦੀ ਬੇਅੰਤਤਾ ਨੂੰ ਜਾਣਿਆ ਨਹੀਂ, ਕਹਿਣ ਲੱਗਾ ਉਹ ਛੋਟੀ ਉਮਰ ਦੇ ਹਨ ਤੇ ਤੂੰ ਉਹਨਾਂ ਦੀ ਸੇਵਾ ਕਰਕੇ ਕੀ ਜਾਣਿਆ ਕਿ ਕਿੰਨੇ ਕੁ ਸਿਆਣਪ ਉਹਨਾਂ ਦੇ ਕੋਲ ਹੈ।
ਕਰਾਮਾਤ ਕੁਝ ਪਰਖਣ ਕਰੇ,
ਉਹਨਾਂ ਦੇ ਕੋਲੋਂ ਤੂੰ ਕੋਈ ਕਰਾਮਾਤ ਵੇਖੀ ਕਿ ਨਹੀਂ, ਕੋਈ ਕਰਾਮਾਤ ਤੂੰ ਵੇਖਣਾ ਕੀਤੀ, ਉਹ ਤੇਰੇ ਮਹਿਲਾਂ ਦੇ ਵਿੱਚ ਇੰਨੇ ਦਿਨ ਰਹੇ ਹਨ, ਬੜੀ ਤੂੰ ਸੇਵਾ ਵੀ ਕੀਤੀ ਹੋਵੇਗੀ ਤੇ ਤੂੰ ਕਰਾਮਾਤ ਕੋਈ ਵੇਖੀ ਹੈ ਜਾਂ ਨਹੀਂ।
ਹੈ ਕਿ ਮੈਂ ਬਦ ਸ਼ਕਤੀ ਧਰੇ।
ਹੁਣ ਬਾਦਸ਼ਾਹ ਬੜਾ ਉਤਾਵਲਾ ਕਿ ਰਾਜਾ ਜੈ ਸਿੰਘ ਮੈਨੂੰ ਛੇਤੀ ਨਾਲ ਦੱਸੇ ਕਿ ਉਹਨਾਂ ਦੇ ਵਿੱਚ ਕੋਈ ਕਰਾਮਾਤ ਹੈ ਜਾਂ ਨਹੀਂ। ਤੇ ਹੁਣ ਕਹਿਣ ਲੱਗਾ ਕਿ ਉਹਨਾਂ ਦੇ ਕੋਲ ਕੋਈ ਸ਼ਕਤੀ ਹੈ ਕਿ ਨਹੀਂ, ਤੂੰ ਜਾਣਿਆ ਕਿ ਨਹੀਂ ਉਹਨਾਂ ਦੇ ਕੋਲ ਰਿਹਾ, ਮੈਨੂੰ ਦੱਸਣਾ ਕਰ।
ਰਹਿ ਸਮੀਪ ਟਿਕਤ ਅਰ ਬੋਲਨ ਕੇਤਕ ਭਾਰ ਕਯੋ ਤੈ ਤੋਲਨ।
ਤੇਰੇ ਕੋਲ ਉਹ ਰਹੇ ਹਨ, ਤੂੰ ਉਹਨਾਂ ਦੇ ਨੇੜੇ ਉਹਨਾਂ ਨੂੰ ਤੱਕਿਆ, ਉਹਨਾਂ ਨੂੰ ਵੇਖਣਾ ਕੀਤਾ, ਉਹਨਾਂ ਦੇ ਨਾਲ ਗੱਲਾਂ ਬਾਤਾਂ ਵੀ ਕੀਤੀਆਂ ਹਨ ਤੇ ਗੱਲਾਂ ਬਾਤਾਂ ਕਰਕੇ ਉਹਨਾਂ ਦੇ ਨਾਲ ਵਿਚਾਰਾਂ ਕਰਕੇ ਤੂੰ ਉਹਨਾਂ ਨੂੰ ਤੋਲਿਆ, ਭਾਵ ਹਿਰਦੇ ਦੇ ਅੰਦਰ ਜਾਣਿਆ ਕਿ ਕਿੰਨੀ ਕੁ ਅਜ਼ਮਤ ਦੇ ਮਾਲਕ ਹਨ, ਕਿੰਨੇ ਕੁ ਭਾਰੀ ਇਹ ਗੁਰੂ ਹਨ।
ਸੁਣ ਮੈਂ ਪਾਲਕ ਹੱਥ ਨ ਬੰਦ।
ਤੇ ਹੁਣ ਮੈਂ ਪਾਲਕ ਰਾਜਾ ਜੈ ਸਿੰਘ ਦੋਵੇਂ ਹੱਥ ਦੇ ਜੁੜੇ ਸਤਿਗੁਰੂ ਪਾਤਸ਼ਾਹ ਜੀ ਦੇ ਇਹਨੇ ਅੰਤਰ ਹਿਰਦੇ ਅੰਦਰ ਧਿਆਨ ਕੀਤਾ ਸਤਿਕਾਰ ਵਜੋਂ ਤੇ ਦੋਵੇਂ ਹੱਥ ਜੋੜ ਕੇ ਰਾਜਾ ਜੈ ਸਿੰਘ ਕਹਿਣ ਲੱਗਾ
ਕਯੋ ਕਿ ਹੈ ਅਤੋਲ ਬਿਲੰਦ।
ਕਹਿਣ ਲੱਗਾ ਬਾਦਸ਼ਾਹ ਤੁਸੀਂ ਪੁੱਛਦੇ ਹੋ ਕਿ ਉਹ ਤੋਲਣ ਦੇ ਵਿੱਚ ਕਿੰਨੇ ਕੁ ਭਾਰੀ ਹਨ, ਬਾਦਸ਼ਾਹ ਸੰਸਾਰ ਦੇ ਵਿੱਚ ਐਸਾ ਕੋਈ ਜੀਵ ਪੈਦਾ ਨਹੀਂ ਹੋਇਆ ਕਿ ਜਿਹੜਾ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਤੋਲ ਸਕੇ, ਉਹਨਾਂ ਦੀ ਗਮਤਾ ਨੂੰ ਜਾਣ ਸਕੇ, ਉਹਨਾਂ ਦੇ ਅੰਦਰ ਦੇ ਭੇਦ ਨੂੰ ਜਾਣ ਸਕੇ, ਉਹਨਾਂ ਦੀ ਸ਼ਕਤੀ ਨੂੰ ਪਹਿਚਾਣ ਸਕੇ, ਐਸਾ ਕੋਈ ਜੀਵ ਪੈਦਾ ਨਹੀਂ ਹੋਇਆ।
ਕੋ ਸਮਰੱਥ ਜੋ ਪਰਖੈ ਭਾਰ।
ਐਸਾ ਕੋਈ ਸਮਰੱਥ ਨਹੀਂ ਜਿਹੜਾ ਉਹਨਾਂ ਦੇ ਭਾਰੀਪਨ ਨੂੰ ਪਹਿਚਾਣ ਲਏ ਕਿ ਕਿੰਨੇ ਕੁ ਭਾਰੀ ਗੁਰੂ ਹਨ, ਕਿੰਨੀ ਕੁ ਸਮਰੱਥਾ ਦੇ ਮਾਲਕ ਹਨ, ਕਿੰਨੀ ਕੁ ਭਾਰੀ ਸ਼ਕਤੀ ਉਹਨਾਂ ਨੇ ਧਾਰਨ ਕੀਤੀ ਹੈ। ਐਸਾ ਕੋਈ ਸਮਰੱਥ ਨਹੀਂ ਕਿ ਕੋਈ ਜਾਣ ਲਵੇ।
ਮਹਾ ਗੰਭੀਰ ਸਧੀਰ ਉਦਾਰ।
ਬਾਦਸ਼ਾਹ ਬੜੇ ਗੰਭੀਰ ਸਧੀਰ ਉਦਾਰ ਚਿੱਤ ਹਨ ਤੇ ਸਦਾ ਹੀ ਉਹ ਬਖਸ਼ਿੰਦ ਹਨ, ਜੀਵਾਂ ਤੇ ਦਇਆ ਕਰਨ ਵਾਲੇ ਬੜੇ ਗੰਭੀਰ ਹਨ, ਜਿਨ੍ਹਾਂ ਨੂੰ ਕੋਈ ਜਾਣ ਨਹੀਂ ਸਕਦਾ, ਕੋਈ ਉਹਨਾਂ ਦੀ ਪਰਖ ਨਹੀਂ ਕਰ ਸਕਦਾ।
ਪਤਰਾਨੀ ਮੈਂ ਕੌਣ ਬਿਠਾਏ।
ਤੇ ਜਦੋਂ ਉਹਨਾਂ ਦੀ ਪਰਖ ਕਰਨ ਵਾਸਤੇ ਹੁਣ ਰਾਜਾ ਜੈ ਸਿੰਘ ਉਹ ਸਾਰਾ ਪ੍ਰਸੰਗ ਦੱਸਣ ਲੱਗਾ, ਕਹਿਣ ਲੱਗਾ ਜਦੋਂ ਮੈਂ ਉਹਨਾਂ ਦੀ ਪਰਖ ਕਰਨ ਦੇ ਵਾਸਤੇ ਸਤਿਗੁਰੂ ਜੀ ਨੂੰ ਆਪਣੇ ਮਹਿਲਾਂ ਵਿੱਚ ਬੁਲਾਇਆ ਤੇ ਪਟਰਾਨੀ ਨੂੰ ਮੈਂ ਬੜੇ ਮੈਲੇ ਵਸਤਰ ਪਵਾ ਕੇ ਪਿੱਛੇ ਬਿਠਾਉਣਾ ਕੀਤਾ ਇੱਕ ਕੋਨੇ ਦੇ ਵਿੱਚ
ਅਪਰ ਭਲੇ ਛਲ ਮੈਂ ਸਮਝਾਏ
ਬਾਕੀ ਅੱਗੇ ਜਿਹੜੇ ਸਥਾਨ ਸਨ ਉਹਨਾਂ ਤੇ ਹੋਰ ਬਾਕੀਆਂ ਜਿਹੜੀਆਂ ਗੋਲੀਆਂ ਸਨ ਜਾਂ ਹੋਰ ਰਾਣੀਆਂ ਸਨ ਉਹਨਾਂ ਨੂੰ ਬੜੇ ਸੋਹਣੇ ਸੁੰਦਰ ਵਸਤਰ ਪਵਾ ਕੇ ਅੱਗੇ ਬਿਠਾਉਣਾ ਕੀਤਾ
ਜੇ ਅੰਤਰ ਜਾਮੀ ਗੁਰ ਮੈਥੀ ਅੰਕ ਜਾਏ ਕਰ
ਮਨ ਦੇ ਵਿਚ ਅਸੀਂ ਇਹ ਵਿਚਾਰਿਆ ਕਿ ਜੇ ਸਤਿਗੁਰ ਜੀ ਅੰਤਰ ਜਾਮੀ ਹੋਣਗੇ ਜੇ ਉਹ ਸ਼ਕਤੀਆਂ ਨੂੰ ਧਾਰਨ ਕਰਨ ਵਾਲੇ ਹੋਣਗੇ ਅੰਤਰ ਦੀਆਂ ਜਾਣਨ ਵਾਲੇ ਤੇ ਫਿਰ ਆਪੇ ਪਟਰਾਣੀ ਨੂੰ ਪਹਿਚਾਣ ਕੇ ਉਹਦੀ ਗੋਦ ਦੇ ਵਿਚ ਜਾ ਬੈਠਣਗੇ ਕਿਉਂਕਿ ਰਾਣੀ ਪਟਰਾਣੀ ਨੂੰ ਮੈਲੇ ਕੱਪੜੇ ਪਵਾ ਕੇ ਮੈਂ ਇੱਕ ਕੋਨੇ ਵਿਚ ਬਿਠਾ ਦਿੱਤਾ ਤੇ ਮਨ ਦੇ ਵਿਚ ਇਹ ਜਿਹੜਾ ਸੀ ਮੈਂ ਵਿਚਾਰਿਆ
ਚਿਤਵਤ ਕਰਕੇ ਸਭ ਸਿਆਰੇ
ਇਸ ਪ੍ਰਕਾਰ ਦੇ ਨਾਲ ਹਿਰਦੇ ਦੇ ਅੰਦਰ ਚਿਤਵਤ ਚਿਤਵਕ ਹੈ ਸਭ ਪ੍ਰਕਾਰ ਦੇ ਨਾਲ ਤਿਆਰੀਆਂ ਕਰਕੇ
ਆਏ ਕੀਨ ਮੈਂ ਬਿਨੈ ਅਗਾਰੇ
ਸਤਿਗੁਰੂ ਪਾਤਸ਼ਾਹ ਜੀ ਨੂੰ ਮਹਿਲਾ ਚ ਲਿਆਉਣ ਦੇ ਵਾਸਤੇ ਸਤਿਗੁਰੂ ਪਾਤਸ਼ਾਹ ਜੀ ਦੇ ਸਨਮੁਖ ਹੋ ਕੇ ਉਨ੍ਹਾਂ ਦੇ ਕੋਲ ਪਹੁੰਚ ਕੇ ਮੈਂ ਬੇਨਤੀ ਕੀਤੀ
ਹਮ ਤੇ ਪਤਾ ਚਹਿ ਮਨ ਜਾਨ ਯਾ ਤੇ ਰੁਖ ਫੇਰਨ ਕੋ ਥਾਨ
ਹਮ ਤੇ ਪਤਾ ਚਹਿ ਸਤਿਗੁਰੂ ਪਾਤਸ਼ਾਹ ਜੀ ਅੰਤਰ ਜਾਮੀ ਸਤਿਗੁਰੂ ਜੀ ਨੇ ਜਾਣ ਲਿਆ ਕਿ ਰਾਜਾ ਜੈ ਸਿੰਘ ਸਾਡੀ ਪਰਖ ਕਰਨੀ ਚਾਹੁੰਦਾ ਇਹਨੇ ਮਨ ਦੇ ਅੰਦਰ ਇਹ ਧਾਰਨ ਕੀਤਾ ਕਿ ਮੈਂ ਸਤਿਗੁਰੂ ਜੀ ਨੂੰ ਅੱਜ ਪਰਖਣਾ ਬਾਦਸ਼ਾਹ ਨੇ ਮੇਰੇ ਮਨ ਦੀ ਜਿਹੜੀ ਗੱਲ ਸੀ ਉਹਨੂੰ ਬੁੱਝ ਲਿਆ ਸਤਿਗੁਰੂ ਪਾਤਸ਼ਾਹ ਜੀ ਨੇ ਤੇ ਉਹ ਹਿਰਦੇ ਦੀ ਗੱਲ ਨੂੰ ਬੁੱਝ ਕੇ ਸਾਡੇ ਤੋਂ ਮੁੱਖ ਫੇਰ ਲਿਆ ਭਾਵ ਸਾਡੇ ਨਾਲੋਂ ਉਹਨਾਂ ਨੇ ਨਿਰਾਸ਼ਾ ਉਹਨਾਂ ਦੇ ਅੰਦਰ ਪੈਦਾ ਹੋਈ
ਕਹੋ ਹੋਏ ਨਮਰੀ ਬੋ ਫਾਂਸੇ ਕਹਿ ਕਹਿ ਕੀਰਤ ਕੀ ਗਨ ਬਾਤੇ
ਮੈਂ ਵੀ ਇਹ ਸਮਝ ਲਿਆ ਕਿ ਸਤਿਗੁਰੂ ਪਾਤਸ਼ਾਹ ਜੀ ਘੜ ਘੜ ਦੀਆਂ ਜਾਣਨ ਵਾਲੇ ਜਿਨ੍ਹਾਂ ਤੋਂ ਕੁਛ ਵੀ ਲੁਕਿਆ ਛਿਪਿਆ ਨਹੀਂ ਇਹਨਾਂ ਨੇ ਮੇਰੇ ਹਿਰਦੇ ਦੀ ਗੱਲ ਨੂੰ ਬੁੱਝ ਲਿਆ ਸਤਿਗੁਰੂ ਪਾਤਸ਼ਾਹ ਜੀ ਦੇ ਜਦੋਂ ਮੈਂ ਮੁੱਖ ਵੱਲ ਵੇਖਣਾ ਕੀਤਾ ਤੇ ਮੈਂ ਜਾਣਿਆ ਕਿ ਸਤਿਗੁਰੂ ਪਾਤਸ਼ਾਹ ਨੇ ਮੇਰੇ ਹਿਰਦੇ ਦੀ ਗੱਲ ਨੂੰ ਬੁੱਝ ਲਿਆ ਤੇ ਫਿਰ ਮੈਂ ਬੜੇ ਨਿਮਰ ਹੋ ਕੇ ਬੜੀ ਨਿਮਰਤਾ ਦੇ ਸਹਿਤ ਦੋਵੇਂ ਹੱਥ ਜੋੜ ਜੋੜ ਕੇ ਉਹਨਾਂ ਦੇ ਸ਼ਲਾਘਾ ਯੋਗ ਸ਼ਬਦ ਕਹਿ ਕਹਿ ਕੇ ਬੇਨਤੀਆਂ ਕੀਤੀਆਂ
ਹੇ ਗਵਨਿਓ ਅਮੰਦਰ ਰਣਵਾਸ ਜਾ ਪਹੁੰਚੇ ਸਭ ਕ੍ਰੀਅਨ ਪਾਲ
ਤੇ ਇਸ ਪ੍ਰਕਾਰ ਦੇ ਨਾਲ ਬਣੀਆਂ ਬਾਦਸ਼ਾਹ ਮੈਂ ਬੇਨਤੀਆਂ ਕਰ ਕਰਕੇ ਬੜੀ ਨਿਮਰਤਾ ਦੇ ਸਹਿਤ ਉਹਨਾਂ ਦੇ ਜਿਹੜੇ ਉਸਤਤ ਕਰ ਕਰਕੇ ਉਸਤਤ ਭਰੇ ਸ਼ਬਦ ਕਹਿ ਕਹਿ ਕੇ ਮੈਂ ਬੜੇ ਅਦਬ ਸਤਕਾਰ ਨਾਲ ਫਿਰ ਜਾ ਕੇ ਗੁਰੂ ਪਾਤਸ਼ਾਹ ਜੀ ਨੂੰ ਆਪਣੇ ਮਹਿਲਾਂ ਦੇ ਅੰਦਰ ਰਹਿਣ ਵਾਸ ਦੇ ਅੰਦਰ ਲੈ ਕੇ ਗਿਆ
ਫੁੱਲ ਛਰੀ ਸਿਰ ਸਰ ਕਰ ਕੇ ਬਾਨੀ ਨੈ ਭੂਪਤ ਕੀ ਇਹ ਪਤਰਾਨੇ
ਜਦੋਂ ਸਤਿਗੁਰੂ ਪਾਤਸ਼ਾਹ ਜੀ ਮਹਿਲਾਂ ਦੇ ਅੰਦਰ ਪਹੁੰਚੇ ਤੇ ਜਿੱਥੇ ਸਾਰੀਆਂ ਇਸਤਰੀਆਂ ਬੈਠੀਆਂ ਸਨ ਹੁਣ ਸਾਰੀਆਂ ਇਸਤਰੀਆਂ ਦੇ ਕੋਲੋਂ ਦੀ ਜਾ ਰਹੇ ਹਨ ਫੂਲ ਛੜੀ ਫੁੱਲਾਂ ਦੀ ਛੜੀ ਜਿਹੜੀ ਉਹਨਾਂ ਨੇ ਹੱਥ ਦੇ ਵਿੱਚ ਫੜੀ ਹੋਈ ਸੀ ਤੇ ਉਹ ਛੜੀ ਇੱਕ ਇੱਕ ਇਸਤਰੀ ਦੇ ਸਿਰ ਦੇ ਉੱਤੇ ਰੱਖਦੇ ਤੇ ਕਹਿੰਦੇ ਆਪਣੇ ਮੁਖ ਦੇ ਵਿੱਚੋਂ ਬਾਣੀ ਕਹਿੰਦੇ ਸਨ ਬਚਨ ਕਹਿੰਦੇ ਸਨ ਕਿ ਇਹ ਵੀ ਪਟਰਾਣੀ ਨਹੀਂ ਇਹ ਵੀ ਪਟਰਾਣੀ ਨਹੀਂ ਇਸ ਤਰ੍ਹਾਂ ਦੇ ਨਾਲ ਕਹਿ ਕੇ ਅੱਗੇ ਜਾ ਰਹੇ ਸਨ
ਬਗਰੀ ਨਾਰੇ ਉਲੰਘਤ ਗਏ ਬੈਠੀ ਜਹਾਂ ਮਲਨ ਪਤ ਲੀਏ
ਸਾਰੀਆਂ ਜਿਹੜੀਆਂ ਇਸਤਰੀਆਂ ਬੈਠੀਆਂ ਸਨ ਉਹਨਾਂ ਨੂੰ ਸਾਰਿਆਂ ਨੂੰ ਵੇਖ ਕੇ ਛੜੀ ਰੱਖਦਿਆਂ ਇਸ ਤਰ੍ਹਾਂ ਦੇ ਕਹਿ ਕੇ ਇਹ ਵੀ ਪਟਰਾਣੀ ਨਹੀਂ ਇਹ ਵੀ ਪਟਰਾਣੀ ਨਹੀਂ ਕਹਿੰਦੇ ਹੋਏ ਉਸ ਸਥਾਨ ਤੇ ਪਹੁੰਚੇ ਜਿੱਥੇ ਪਟਰਾਣੀ ਮੈਲੇ ਕੱਪੜੇ ਪਾ ਕੇ ਨੀਵੀਂ ਪਾ ਕੇ ਬੈਠੀ ਹੋਈ ਸੀ ਉਸ ਸਥਾਨ ਤੇ ਉਹ ਰਾਣੀ ਦੇ ਕੋਲ ਜਾ ਪਹੁੰਚੇ
ਅਰੇ ਮਨੋਰ ਸੀ ਮੋਰ ਮਾਏ ਮੋ ਬਿਨ ਅੰਕ ਨਾ ਬੈਠੇ ਕਾਏ
ਅਰੇ ਮਨੋਰਥ ਇਮ ਔਰ ਮਾਹੀ ਜਿਹੜਾ ਮਨੋਰਥ ਅਸੀਂ ਹਿਰਦੇ ਦੇ ਅੰਦਰ ਧਾਰਨ ਕੀਤਾ ਸੀ ਕਿ ਪਟਰਾਣੀ ਜਾਣ ਕੇ ਉਹ ਆਪ ਹੀ ਇਹਨਾਂ ਦੀ ਗੋਦੀ ਦੇ ਵਿਚ ਜਾ ਕੇ ਬੈਠ ਜਾਣਗੇ ਜੇ ਅੰਤਰ ਜਾਮੀ ਹੋਣਗੇ ਉਹ ਮਨੋਰਥ ਪੂਰਾ ਕਰਨ ਦੇ ਵਾਸਤੇ ਸਤਿਗੁਰੂ ਜੀ ਪਟਰਾਣੀ ਦੇ ਕੋਲ ਜਾ ਪਹੁੰਚੇ
ਸੋ ਮਨ ਜਾਨ ਗਏ ਤਿਸ ਪਾਸ ਇਹ ਪਟਰਾਣੀ ਬਾਕ ਪ੍ਰਕਾਸ਼
ਸਾਡੇ ਹਿਰਦੇ ਦੀ ਜਾਣ ਕੇ ਸਤਿਗੁਰ ਪਾਤਸ਼ਾਹ ਜੀ ਪਟਰਾਣੀ ਦੇ ਕੋਲ ਜਾ ਪਹੁੰਚੇ ਤੇ ਓਹਦੇ ਸਿਰ ਤੇ ਉਹ ਫੁੱਲ ਦੀ ਛੜੀ ਰੱਖ ਕੇ ਕਹਿਣ ਲੱਗੇ ਇਹ ਪਟਰਾਣੀ ਹੈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਅੰਤਰਜਾਮੀ ਸਤਿਗੁਰ ਪਾਤਸ਼ਾਹ ਜੀ ਘੜਘੜ ਦੀਆਂ ਜਾਣਨ ਵਾਲੇ ਹੁਣ ਰਾਜਾ ਜੈ ਸਿੰਘ ਦੇ ਮਨ ਦੇ ਵਿਚ ਜੋ ਇਹਨੇ ਧਾਰਨ ਕੀਤੀ ਸੀ ਉਹਦਾ ਮਨੋਰਥ ਪੂਰਾ ਕਰਨ ਦੇ ਵਾਸਤੇ ਸਤਿਗੁਰੂ ਪਾਤਸ਼ਾਹ ਜੀ ਨੇ ਕਿਹਾ ਕਿ ਇਹ ਪਟਰਾਣੀ ਹੈ। ਇਹ ਬਚਨ ਕਹਿ ਕੇ ਸਤਿਗੁਰੂ ਪਾਤਸ਼ਾਹ ਜੀ ਉਹ ਪਟਰਾਣੀ ਦੀ ਗੋਦ ਵਿਚ ਬੈਠ ਗਏ। ਇਹ ਜਿਹੜਾ ਪ੍ਰਕਰਨ ਹੋਇਆ ਜਿਸ ਤਰ੍ਹਾਂ ਇਹ ਬਿਰਤਾਂਤ ਬੀਤਿਆ ਹੈ ਬਾਦਸ਼ਾਹ ਨੂੰ ਰਾਜਾ ਜੈ ਸਿੰਘ ਸੁਣਾ ਰਿਹਾ। ਅੱਗੇ ਆਉਣ ਵਾਲੇ ਪ੍ਰਕਰਨ ਦੇ ਵਿਚ ਆਪਾਂ ਸ਼੍ਰਵਣ ਕਰਾਂਗੇ।